ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਹਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ਕਰਨ ਕਾਰਨ ਸਭਨਾ ਕਾ ਏਕੋ ਅਵਰ ਨਾ ਦੂਜਾ ਕੋਈ ਰਹਾਉ ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਛ ਕਿਰਪਾ ਕੀਜਾ ਹੋ ਹੋ ਦਇਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜਾ ਭਣਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੇ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਭਣਤ ਨਾਨਕ ਭਰਮ ਪਟ ਖੁੱਲੇ ਗੁਰ ਪ੍ਰਸਾਦੀ ਜਾਣਿਆ ਸਾਚੇ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰ ਸਨਮਾਨੀ ਯੋਗ ਜੁਗੋ ਜੁਗ ਟਲ ਚਵਰ ਸ਼ਤਰ ਤਖ ਦੇ ਮਾਲਿਕ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਬੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਉੱਤੇ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਕੀਤੀ ਹੈ। ਆਪਾਂ ਸਾਰਿਆਂ ਨੂੰ ਆਪਣੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕੀਤੇ ਹਨ। ਕੁੱਲ ਦੁਨੀਆਂ ਵਿੱਚ ਜਿੱਥੇ ਵੀ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਵਿਰਾਜ ਰਹੇ ਹਨ, ਹਰ ਇੱਕ ਸਿੱਖ ਦੀ ਨਿਤਾ ਪ੍ਰਤੀ ਅਰਦਾਸ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਆਪਣੇ ਵੱਡੇ ਭਾਗ ਜੋ ਪਾਤਸ਼ਾਹ ਜੀ ਨੇ ਤਰਸ ਕੀਤਾ ਹੈ, ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਕੋਟਾਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮੁੱਖ ਵਾਕ ਹੁਕਮਨਾਮਾ ਸਾਹਿਬ ਦੀ ਬਖਸ਼ਿਸ਼ ਕੀਤੀ ਹੈ, ਜਿਸ ਦੀ ਵਿਚਾਰ ਆਪਾਂ ਸ੍ਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੇ ਹਾਂ। ਦੂਰ ਦਰੇਡੇ ਦੇਸ਼ ਵਿਦੇਸ਼ ਵਿੱਚ ਸੰਗਤਾਂ ਸਤਿਗੁਰ ਜੀ ਦੇ ਪਾਵਨ ਚਰਨਾਂ ਨਾਲ ਜੁੜ ਰਹੀਆਂ ਹਨ। ਅੱਜ ਦਾ ਪਾਵਨ ਮੁੱਖ ਵਾਕ ਤੀਸਰੇ ਸਤਿਗੁਰੂ ਧੰਨ ਧੰਨ ਸਤਿਗੁਰੂ ਨਿਮਾਣਿਆਂ ਦੇ ਮਾਣ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਤਨਾਸਰੀ ਰਾਗ ਅੰਦਰ ਇਹ ਪਾਵਨ ਸ਼ਬਦ ਹੈ, ਜਿਸ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਉੱਥੇ ਮੰਗਣਾ ਵੀ ਸਿਖਾਇਆ। ਦੋ ਚੀਜ਼ਾਂ ਨੇ, ਪਹਿਲਾਂ ਸਿੱਖ ਨੂੰ ਅਰਦਾਸ ਕਰਨੀ ਆਉਣੀ ਚਾਹੀਦੀ ਹੈ, ਫਿਰ ਅਰਦਾਸ ਵਿੱਚ ਮੰਗਣਾ ਕੀ ਹੈ ਉਹਦਾ ਵੀ ਗਿਆਨ ਹੋਣਾ ਚਾਹੀਦਾ, ਕਿਉਂਕਿ ਜੇ ਗਿਆਨ ਨਾ ਹੋਵੇ ਫਿਰ ਹੋ ਸਕਦਾ ਅਸੀਂ ਉਹ ਜਗ੍ਹਾ ਤੇ ਪਹੁੰਚ ਕੇ ਵੀ ਕੋਈ ਬਹੁਤਾ ਕੁਝ ਪ੍ਰਾਪਤ ਨਾ ਕਰ ਸਕੀਏ, ਕਿਉਂਕਿ ਗਿਆਨ ਹੀ ਨਹੀਂ ਹੈ ਮੰਗਣਾ ਕੀ ਹੈ। ਕਿਸੇ ਸੰਕੇਤਕ ਰਸਤੇ ਕੋਲ ਜਾ ਕੇ ਉਹ ਸਿੱਧਾ ਮੰਜ਼ਿਲ ਵੱਲ ਜਾਂਦਾ ਹੋਵੇ, ਬੰਦੇ ਨੂੰ ਪੜ੍ਹਨਾ ਨਾ ਆਉਂਦਾ ਹੋਵੇ, ਤਾਂ ਫਿਰ ਉਹ ਕਿੰਨੀ ਦੇਰ ਇੰਤਜ਼ਾਰ ਕਰੇਗਾ ਕੋਈ ਉਹਨੂੰ ਦੱਸੇ। ਫਿਰ ਉਸ ਤੋਂ ਬਾਅਦ ਕਮੀ ਹੋਵੇ ਉਹਨੂੰ ਕੰਨਾਂ ਤੋਂ ਸੁਣਦਾ ਨਾ ਹੋਵੇ ਭਾਈ, ਫਿਰ ਉਹ ਕਿਸੇ ਦੇ ਦੱਸਿਆਂ ਵੀ ਕਿਵੇਂ ਪਹੁੰਚ ਸਕਦਾ। ਜੇ ਕੰਨਾਂ ਤੋਂ ਸੁਣਦਾ ਹੋਵੇ ਦੱਸ ਵੀ ਦੇਵੇ ਫਿਰ ਬੰਦਾ ਅੱਖਾਂ ਤੋਂ ਅੰਨਾ ਹੋਵੇ ਫਿਰ ਭਾਈ ਸੁਣਿਆ ਵੀ ਨਹੀਂ ਉਹ ਪਹੁੰਚ ਸਕਦਾ, ਕਿਉਂਕਿ ਅੱਖਾਂ ਤੋਂ ਅੰਨਾ ਹੈ। ਸੋ ਇਹ ਬਹੁਤ ਵੱਡਾ ਗੁਰਮਤ ਵਿੱਚ ਕੰਸੈਪਟ ਹੈ ਜਿਸ ਨੂੰ ਸਿੱਖ ਨੇ ਸਮਝਣਾ ਹੈ। ਸੰਸਾਰ ਦੀ ਮੋਹ ਮਾਇਆ ਵਿੱਚ ਆਪਾਂ ਸਾਧ ਸੰਗਤ ਅੰਨੇ ਵੀ ਹਾਂ ਤੇ ਕੰਨਾਂ ਤੋਂ ਬੋਲੇ ਵੀ ਹਾਂ, ਔਰ ਗੁਰੂ ਦਾ ਗਿਆਨ ਪੜ੍ਹਨ ਦੀ ਅੱਖ ਵੀ ਨਹੀਂ ਆਪਣੇ ਕੋਲ। ਮਾਇਆ ਧਾਰੀਆਂ ਤੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੌਲ ਕਚੋਲਾ। ਫਿਰ ਪਾਤਸ਼ਾਹ ਨੇ ਕਰਾਹ ਦੱਸਿਆ, ਕਹਿੰਦੇ ਭਾਈ ਅਰਦਾਸ ਕਰ, ਗੁਰੂ ਚਰਨਾਂ ਵਿੱਚ ਕਹਿ ਕਿ ਮਹਾਰਾਜ ਜੀ ਅਸੀਂ ਮੋਹ ਮਾਇਆ ਵਿੱਚ ਅੰਨੇ ਹਾਂ, ਸਾਨੂੰ ਇਸ ਤੋਂ ਅੱਗੇ ਨਜ਼ਰ ਹੀ ਨਹੀਂ ਆਉਂਦਾ। ਪੁੱਤਰ ਧੀਆਂ ਦੇ ਸੁੱਖ, ਸਰੀਰ ਸੰਸਾਰ ਦੇ ਸੁੱਖ, ਇਸ ਤੋਂ ਅੱਗੇ ਨਜ਼ਰ ਹੀ ਨਹੀਂ ਆ ਰਿਹਾ ਕੁਝ। ਸਾਡੀਆਂ 50-50 ਸਾਲ ਦੀਆਂ ਮੰਗਾਂ ਪੁੱਤਾਂ ਧੀਆਂ ਸੰਸਾਰੀ ਸੁੱਖ ਤੇ ਖੜੀਆਂ ਹਨ, ਉਸ ਤੋਂ ਅੱਗੇ ਮੰਗ ਹੋ ਹੀ ਨਹੀਂ ਰਹੀ। ਮਹਾਰਾਜ ਫਿਰ ਕਿਰਪਾ ਬਖਸ਼ਿਸ਼ ਕਰੋ, ਅੱਗੇ ਤੋਰੋ, ਤਾਂ ਫਿਰ ਜਦੋਂ ਅਰਦਾਸ ਕਰਾਂਗੇ ਫਿਰ ਸਤਿਗੁਰ ਜੀ ਮੰਗਣਾ ਸਿਖਾਉਂਦੇ। ਕਹਿੰਦੇ ਭਾਈ ਜੋ ਤੂੰ ਮੰਗ ਰਿਹਾ ਉਹ ਸਭ ਕੁਝ ਝੂਠਾ ਸੀ, ਇਹ ਤਾਂ ਅਵਰ ਕਾਜ ਤੇਰੇ ਕਿਤੇ ਨਾ ਕਾਮ, ਇਹ ਤੇ ਕੰਮ ਹੀ ਨਹੀਂ ਸੀ ਆਉਣੇ। ਫਿਰ ਪਾਤਸ਼ਾਹ ਮੰਗਣਾ ਸਿਖਾਉਂਦੇ, ਮੰਗਣਾ ਕੀ ਹੈ, ਜਿਸ ਤੋਂ ਮੰਗੀ ਦਾ ਉਸ ਤੋਂ ਬਲਿਹਾਰ ਜਾਈਦਾ, ਜਿਹੜਾ ਦਾਤਾਂ ਦਾ ਮਾਲਕ ਹੈ ਉਸ ਤੋਂ ਕੁਰਬਾਨ ਤੇ ਬਲਿਹਾਰ ਜਾਓ, ਫਿਰ ਇੱਕ ਚੀਜ਼ ਸਮਝ ਆਏਗੀ। ਅਰਦਾਸ ਕਰਦਿਆਂ ਬਲਿਹਾਰ ਜਾਂਦਿਆਂ ਨਾਮ ਜਪਦਿਆਂ ਉਹ ਕੀ ਹੈ, ਫਿਰ ਮਨੁੱਖ ਪਿੱਛੇ ਵੱਲ ਸੁਰਤ ਤੁਰਦੀ ਹੈ, ਸਰੀਰ ਤੋਂ ਸੰਸਾਰ ਤੋਂ, ਫਿਰ ਸਮਝ ਆਉਂਦੀ ਇਹ ਕਹਾਣੀ ਇੱਕ ਜਨਮ ਦੀ ਨਹੀਂ ਹੈ, ਇਹ ਤਾਂ ਪਿਛਲੇ ਕਈ ਜਨਮਾਂ ਤੋਂ ਮੰਗ ਰਹੇ। ਇਹ ਪੁੱਤਰ ਧੀਆਂ ਸੰਸਾਰ ਦੇ ਸੁੱਖ ਇਹ ਤਾਂ ਪਿਛਲੇ ਕਈ ਜਨਮਾਂ ਵਿੱਚ ਮੰਗੇ ਨੇ। ਫਿਰ ਉਹ ਅਰਦਾਸ ਤੁਰਨ ਦਰੋਂ ਨਿਕਲੇਗੀ ਜਿਹੜੀ ਅੱਜ ਮਹਾਰਾਜ ਨੇ ਕਹੀ, ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਸ਼ ਕਿਰਪਾ ਕੀਜੈ, ਜਿਹਨੂੰ ਕਹਿਣਗੇ ਬਹੁਤ ਜਨਮ ਵਿਛਰੇ ਇੱਥੇ ਮਾਧੋ, ਫਿਰ ਸੁਰਤ ਉੱਥੇ ਜਾਂਦੀ ਹੈ, ਇਹ ਤਾਂ ਕਈ ਜਨਮਾਂ ਤੋਂ ਮੰਗ ਰਹੇ ਸੀ। ਆ ਜਿਹੜੇ ਪੁੱਤਰ ਧੀਆਂ ਸੰਸਾਰ ਕਾਰੋਬਾਰ ਕੋਠੀਆਂ ਜਿਹਦੀ ਦੁਨੀਆਂ ਵਿੱਚ ਆਪਾਂ ਰਹਿ ਰਹੇ, ਫਿਰ ਸੁਰਤੀ ਨੂੰ ਸਮਝ ਆਉਂਦਾ ਇਹ ਤਾਂ ਪਿਛਲੇ ਕਈ ਜਨਮਾਂ ਤੋਂ ਨਾਲ ਚੱਲ ਰਹੇ ਨੇ, ਕਿਤਿਆਂ ਕੇ ਬਾਪ ਕਿਤੇ ਫੁਨ ਬੇਟੇ ਹੋਏ। ਇਹ ਤਾਂ ਕਈ ਵਾਰ ਸਾਡੇ ਪਿਓ ਬਣੇ ਨੇ, ਕਈ ਵਾਰ ਅਸੀਂ ਇਹਨਾਂ ਦੇ ਪਿਓ ਬਣੇ ਹਾਂ, ਇਹ ਤਾਂ ਕਈ ਵਾਰ ਲਿਖਾ ਹਿਸਾਬ ਹੋ ਰਿਹਾ। ਸ਼ਾਇਦ ਉਸੇ ਜਗ੍ਹਾ ਤੇ ਜਾ ਕੇ ਭਗਤ ਕਬੀਰ ਸਾਹਿਬ ਜੀ ਨੇ ਇਹ ਪੰਕਤੀ ਉਚਾਰਨ ਕੀਤੀ ਸਾਡੇ ਲਈ ਕਿ ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਜਿੰਨੀ ਵਾਰ ਜਨਮ ਲਿਆ ਇੱਦਾਂ ਦੇ ਘਰ ਇੱਦਾਂ ਦੇ ਕਰਮ ਬਹੁਤ ਵਾਰ ਵਸਾਏ ਨੇ, ਕਾਮਨਾਵਾਂ ਵੱਧਦੀਆਂ ਜਾਂਦੀਆਂ ਨੇ, ਉਮਰ ਘਟਦੀ ਜਾਂਦੀ ਹੈ, ਅੱਧ ਵਿਚਕਾਰ ਬੰਦਾ ਮਰ ਜਾਂਦਾ, ਫਿਰ ਜਨਮ ਲੈਣਾ ਪੈਂਦਾ। ਹੁਣ ਸੁਰਤੀ ਨੂੰ ਸਮਝ ਪਈ ਇਹ ਅਰਦਾਸ ਕਰਨੀ ਸੀ, ਬਹੁਤੇ ਫੇਰ ਪਏ ਕਿਰਪਨ ਕੋ, ਔਰ ਫਿਰ ਉਹ ਵਾਹਿਗੁਰੂ ਦਿਆਲ ਹੋ ਕੇ ਭਰਮ ਪੱਟ ਖੋਲ ਦਿੰਦਾ, ਭਰਮ ਦੂਰ ਹੋ ਜਾਂਦੇ ਨੇ, ਗੁਰਪ੍ਰਸਾਦ ਦਾ ਪਾਤਰ ਬਣੀਦਾ, ਉਸ ਰੱਬ ਨਾਲ ਮਨ ਮੰਨ ਜਾਂਦਾ, ਪਤੀਜ ਜਾਂਦਾ। ਇਹ ਸਾਰਾ ਸੰਖੇਪ ਵਿੱਚ ਅਰਥ ਹੈ, ਆਪਾਂ ਲੜੀਵਾਰ ਕਰਾਂਗੇ। ਪਰ ਅੱਜ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਧਰਮ ਦੀ ਚਾਦਰ, ਹਿੰਦ ਦੀ ਚਾਦਰ, ਉਸ ਮੇਰੇ ਸਤਿਗੁਰ ਜੀਆਂ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਹੈ, ਔਰ ਸਤਿਗੁਰ ਜੀ ਦੇ ਪਿਆਰੇ ਤਿੰਨ ਗੁਰਸਿੱਖਾਂ ਦਾ ਵੀ ਸ਼ਹਾਦਤ ਦਾ ਦਿਨ ਹੈ। ਆਪੋ ਆਪਣੀ ਸੁਰਤੀ ਵਿਰਤੀ ਇਕਾਗਰ ਕਰੀਏ। ਅਨੰਦਪੁਰ ਸਾਹਿਬ ਤੋਂ ਆਪਾਂ ਸੁਰਤ ਕੁਝ ਮਿੰਟਾਂ ਲਈ ਦਿੱਲੀ ਦੇ ਚਾਨਣੀ ਚੌਂਕ ਵਿੱਚ ਲੈ ਕੇ ਜਾਣੀ ਹੈ। ਅਰਦਾਸ ਕਰਿਓ ਪਾਤਸ਼ਾਹ ਸਾਡੀ ਸਾਰਿਆਂ ਦੀ ਸੁਰਤ ਤੁਹਾਡੇ ਚਰਨਾਂ ਵਿੱਚ ਜੁੜੇ। ਇੱਕ ਵਾਰ ਕਰੋ ਕਿਰਪਾਲਤਾ, ਹਾਜ਼ਰੀ ਲਵਾਓ ਔਰ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਵੇ, ਕਰੋ ਰਸਨਾ ਪਵਿੱਤਰ। ਦੋਵੇਂ ਹੱਥ ਜੋੜ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਉਚਾਰਨ ਕਰੋ ਜੀ, ਸਤਨਾਮ ਸ੍ਰੀ। ਫਿਰ ਆਖੋ ਜੀ ਸਤਨਾਮ ਸ੍ਰੀ। ਫਿਰ ਆਖੋ ਜੀ ਸਤਨਾਮ ਸ੍ਰੀ। ਇੱਕ ਵਾਰ ਸਾਰੇ ਪੜ੍ਹੀਏ ਤੇ ਅਰਦਾਸ ਕਰੀਏ। ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਘਰ ਨੌ ਨਿਦ ਆਵੇ ਤਾਏ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਘਰ ਨੌ ਨਿਦ ਆਵੇ ਬਾਬਾ, ਤੇਗ ਬਹਾਦਰ ਸਿਮਰਿਐ, ਤੇਗ ਸਭ ਥਾਈ ਹੋਏ ਸਹਾਏ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਸਭ ਥਾਈ ਤੇਗ ਬਹਾਦਰ ਸਿਮਰਿਐ, ਤੇਗ ਆਖੋ ਸਤਨਾਮ ਸ੍ਰੀ। ਹਿੰਦੁਸਤਾਨ ਦੀ ਧਰਤੀ ਤੇ ਜਦੋਂ ਜ਼ੁਲਮ ਇੰਤਹਾ ਤੇ ਪਹੁੰਚ ਗਿਆ, ਜਦੋਂ ਹਿੰਦੁਸਤਾਨ ਦੀ ਹਕੂਮਤ ਦੇ ਉਹ ਬਾਦਸ਼ਾਹ ਜਿਹਨੂੰ ਮੈਕਾਲਿਫ ਲਿਖਦਾ ਕਿ ਸਲਾਮ ਦੇ ਕੱਟੜ ਪੁਣੇ ਦੇ ਪੱਥੇ ਦਾ ਆਖਰੀ ਤੀਰ ਸੀ ਔਰੰਗਜ਼ੇਬ, ਉਹਨੇ ਔਰੰਗਜ਼ੇਬ ਨੂੰ ਖਾਤੰਗੇ ਆਖਰੀ ਲਿਖਿਆ। ਖਾਤੰਗੇ ਆਖਰੀ ਦਾ ਅਰਥ ਹੈ ਇਸਲਾਮ ਦੇ ਕੱਟੜ ਪੁਣੇ ਦੇ ਪੱਥੇ ਦਾ ਆਖਰੀ ਤੀਰ। ਔਰ ਔਰੰਗਜ਼ੇਬ ਵਰਗਾ ਨਾ ਕੋਈ ਮਤਸਵੀ ਸੀ, ਨਾ ਕੋਈ ਜ਼ੁਲਮ ਕਰਨ ਵਾਲਾ ਸੀ। ਔਰੰਗਜ਼ੇਬ ਬਾਦਸ਼ਾਹ ਇਹਨੂੰ ਇਸ ਗੱਲ ਦਾ ਇਲਮ ਹੋ ਗਿਆ ਕਿ ਮੇਰੇ ਪਿਓ ਸ਼ਾਹਜਹਾਂ ਨੇ ਮੈਨੂੰ ਤਖ਼ਤ ਨਹੀਂ ਦੇਣਾ, ਦਾਰਾ ਸ਼ਿਕੋਹ ਨੂੰ ਗੱਦੀ ਦੇਣੀ ਹੈ। ਔਰ ਇਹਨੇ ਉਸੇ ਚੀਜ਼ ਨੂੰ ਮੁੱਖ ਰੱਖਦਿਆਂ ਸਭ ਤੋਂ ਪਹਿਲਾਂ ਦਾਰਾ ਸ਼ਿਕੋਹ ਨੂੰ ਕੈਦ ਕੀਤਾ, ਆਪਣੇ ਪਿਓ ਬਾਦਸ਼ਾਹ ਸ਼ਾਹਜਹਾਂ ਨੂੰ ਜਮੁਨਾ ਪਹਾੜ ਜਿਹਨੂੰ ਆਗਰੇ ਵਾਲਾ ਲਾਲ ਕਿਲ੍ਹਾ ਕਹਿੰਦੇ ਸੀ ਉਹਦੇ ਵਿੱਚ ਕੈਦ ਕਰ ਲਿਆ, ਭੁੱਖੇ ਤੇ ਪਿਆਸਾ ਰੱਖਿਆ। ਇੰਨਾ ਕੱਟੜ ਤੇ ਮੁਤਸਵੀ ਔਰ ਜ਼ੁਲਮੀ ਬਾਦਸ਼ਾਹ ਸੀ, ਇਹਨੇ ਆਪਣੇ ਸਕੇ ਪਿਓ ਨੂੰ ਪਾਣੀ ਦਾ ਘੁੱਟ ਨਹੀਂ ਦਿੱਤਾ, ਉਹ ਪਿਆਸਾ ਮਰ ਗਿਆ। ਦਾਰਾ ਸ਼ਿਕੋਹ ਨੂੰ ਕੈਦ ਵਿੱਚ ਰੱਖ ਕੇ ਮਾਰ ਦਿੱਤਾ, ਆਪਣੇ ਭਰਾ ਮਿਰਜ਼ਾ ਮੁਅੱਜ਼ਮ ਨੂੰ ਸ਼ਰਾਬ ਪਿਲਾ ਕੇ ਮਹਿਲ ਤੋਂ ਧੱਕਾ ਦੇ ਕੇ ਮਾਰ ਦਿੱਤਾ, ਆਪਣੀ ਸਕੀ ਭੈਣ ਜਿਹਨੂੰ ਰੋਸ਼ਨ ਆਰਾ ਕਹਿੰਦੇ ਨੇ ਉਹਨੂੰ ਤਖ਼ਤ ਹਥਿਆਉਣ ਵਿੱਚ ਪਹਿਲਾਂ ਮਦਦ ਲਈ। ਜਦੋਂ ਆਪਣੀ ਭੈਣ ਦੀ ਮਦਦ ਲੈਣ ਤੋਂ ਬਾਅਦ ਦੇ ਤਖ਼ਤ 'ਤੇ ਕਬਜ਼ ਹੋ ਗਿਆ, ਇਹਨੇ ਆਪਣੀ ਸਕੀ ਭੈਣ ਦਾ ਵੀ ਕਤਲ ਕਰਵਾ ਦਿੱਤਾ। ਇੱਥੋਂ ਤੱਕ ਸਾਧ ਸੰਗਤ ਕਿੰਨਾ ਜ਼ੁਲਮੀ ਹੋਏਗਾ, ਇਹਨੇ ਆਪਣਾ 31 ਸਾਲ ਦਾ ਇੱਕ ਲੜਕਾ ਔਰ ਆਪਣੀ ਲੜਕੀ ਉਹਨੂੰ ਜੇਲ੍ਹ ਵਿੱਚ ਬੰਦ ਕਰਕੇ ਕਤਲ ਕਰਵਾ ਦਿੱਤਾ, ਕਿਤੇ ਰਾਜ ਗੱਦੀ ਦਾ ਦਾਅਵਾ ਨਾ ਕਰ ਦੇਣ ਬਾਅਦ ਵਿੱਚ। ਉਸ ਤੋਂ ਬਾਅਦ ਇਹਨੇ ਧਾਰਮਿਕ ਲੋਕ ਆਪਣੇ ਰਾਜ ਵਿੱਚ ਗੰਢਣੇ ਸ਼ੁਰੂ ਕੀਤੇ। 1669 ਈਸਵੀ ਵਿੱਚ ਇਹਨੇ ਸਾਧ ਸੰਗਤ ਸੂਫੀਆਂ ਦੇ ਸਭ ਤੋਂ ਵੱਡੇ ਫਕੀਰ ਜਿਹਨੂੰ ਸਾਈਂ ਮੀਆਂ ਮੀਰ ਸਾਹਿਬ ਕਹਿੰਦੇ ਸਨ, ਉਹਨੂੰ ਕਿਸੇ ਦੇ ਰਾਹੀਂ ਤੇ ਉਹਦੇ ਅੱਗੇ ਗੱਦੀ ਤੇ ਬਹਿਣ ਵਾਲਿਆਂ ਨੂੰ ਕਤਲ ਕਰਵਾ ਦਿੱਤਾ, ਆਪਣੇ ਬੰਦੇ ਲਾਹੌਰ ਵਿੱਚ ਕਾਬਜ਼ ਕੀਤੇ, ਜਿਹੜੇ ਇਹਨੂੰ ਖਤ ਲਿਖ ਕੇ ਚਿੱਠੀਆਂ ਲਿਖ ਕੇ ਘੱਲਦੇ ਰਹੇ ਕਿ ਔਰੰਗਜ਼ੇਬ ਬਾਦਸ਼ਾਹ ਵਰਗਾ ਕੋਈ ਧਰਮੀ ਬਾਦਸ਼ਾਹ ਨਹੀਂ ਹੈ, ਜਿਹੜਾ ਇਹਨੂੰ ਧਰਮੀ ਕਵੇ ਉਹਨੂੰ ਖਿਲਤਾ ਦਿੰਦਾ ਸੀ, ਜਿਹੜਾ ਇਹਦੇ ਸਾਹਮਣੇ ਬੋਲੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਡਰ ਭੈ ਨਾਲ ਜ਼ੁਲਮ ਕਰਕੇ ਜਾਂ ਮਾਰ ਦਿੰਦਾ ਸੀ ਜਾਂ ਮਰਨ ਤੇ ਮਜਬੂਰ ਕਰ ਦਿੰਦਾ ਸੀ। ਲਗਾਤਾਰ ਇਹਨੇ ਰਾਜ ਦੇ 11 ਸਾਲ ਜ਼ੁਲਮ ਕੀਤੇ, ਇਹਦੇ ਜ਼ੁਲਮਾਂ ਦੀ ਇੰਤਹਾ ਵੱਧਦੀ ਗਈ। ਇਤਿਹਾਸ ਕਹਿੰਦਾ ਸਰਮਦ ਵਰਗੇ ਫਕੀਰ ਇਹਨੇ ਕਤਲ ਕਰ ਦਿੱਤੇ। ਇੱਥੋਂ ਤੱਕ ਸਭ ਤੋਂ ਵੱਡਾ ਜਿਹੜਾ ਜਾਮਾ ਮਸਜਿਦ ਦਾ ਮੌਲਵੀ ਸੀ, ਪਹਿਲਾਂ ਉਹਨੇ ਇਹਦੀਆਂ ਖਿਲਤਾਂ ਵਾਪਸ ਕਰ ਦਿੱਤੀਆਂ ਕਿ ਤੂੰ ਜ਼ੁਲਮ ਕਰਨ ਵਾਲਾ, ਬਾਅਦ ਵਿੱਚ ਇਸ ਤਰੀਕੇ ਨਾਲ ਉਹਨੂੰ ਕਾਬੂ ਕੀਤਾ। ਉਹੀ ਉਹ ਬੰਦਾ ਲਿਖ ਕੇ ਦਿੰਦਾ ਕਿ ਔਰੰਗਜ਼ੇਬ ਵਰਗਾ ਧਰਮੀ ਕੋਈ ਬਾਦਸ਼ਾਹ ਨਹੀਂ ਹੈ, ਇਹਨੇ ਆਪਣੇ ਜ਼ੋਰ ਜ਼ੁਲਮ ਨਾਲ ਲਾਲਚ ਨਾਲ ਹਿੰਦੁਸਤਾਨ ਦੇ ਧਾਰਮਿਕ ਆਗੂਆਂ 'ਤੇ ਕਬਜ਼ਾ ਕੀਤਾ। ਇੱਕ ਪਾਸੇ ਹਿੰਦੂਆਂ ਦੇ ਉੱਚ ਕੋਟੀ ਵਿਦਵਾਨਾਂ ਨੂੰ ਮਾਰ ਰਿਹਾ ਸੀ, ਦੂਜੇ ਪਾਸੇ ਲੋਕਾਂ ਵਿੱਚ ਭਰਮ ਫੈਲਾਉਣ ਲਈ। ਜਦੋਂ ਇਹਨੇ ਦੱਖਣ ਵਿੱਚ ਸਤਨਾਮੀਆਂ ਨਾਲ ਹਮਲਾ ਕੀਤਾ, ਇਤਿਹਾਸ ਕਹਿੰਦਾ ਉਦੋਂ ਇਹਨੇ ਆਪਣੇ ਝੰਡਿਆਂ 'ਤੇ ਧਾਗੇ ਤਵੀਤ ਬੰਨ ਲਏ। ਅੱਧੀ ਹਿੰਦੂ ਕਮਿਊਨਿਟੀ ਮਗਰ ਲਾਉਂਦਾ, ਅੱਧੀ ਨੂੰ ਮਾਰ ਰਿਹਾ। ਔਰ ਸਾਧ ਸੰਗਤ ਇੱਥੋਂ ਤੱਕ ਇੱਕ ਅੰਗਰੇਜ਼ ਵਿਦਵਾਨ ਨੇ ਲਿਖਿਆ, ਕਹਿੰਦਾ ਇਹ ਮਾਸਟਰ ਆਫ ਮਾਇੰਡ ਇੰਨਾ ਵੱਡਾ ਇਹਦਾ ਆਰਟ ਸੀ ਇਹਦੇ ਕੋਲ ਮਾਸਟਰ ਆਫ ਆਰਟ ਦਾ, ਕਿ ਇਹਦੇ ਮਨ ਦੀ ਗੱਲ ਕਦੇ ਕੋਈ ਬੰਦਾ ਬੁੱਝ ਨਹੀਂ ਸਕੇ। ਇਹਦੇ ਨਾਲ ਰਹਿਣ ਵਾਲੇ ਬੰਦੇ ਵੀ ਇਹਦੇ ਮਨ ਦੀ ਗੱਲ ਨਹੀਂ ਸੀ ਬੁੱਝਦੇ। ਇੱਕ ਪਲ ਉਹਨਾਂ ਦੇ ਨਾਲ ਗੱਲਾਂ ਕਰਦਾ, ਦੂਜੇ ਪਾਸੇ ਕਤਲ ਕਰਵਾ ਦਿੰਦਾ ਸੀ। ਪੂਰੇ ਹਿੰਦੁਸਤਾਨ ਵਿੱਚ ਭੈ ਫੈਲ ਗਿਆ। ਫਿਰ ਇਹਨੇ 1669 ਈਸਵੀ ਵਿੱਚ ਕੰਛੀ ਤੇ ਕਸ਼ਮੀਰ ਦੇ ਦੋ ਸੂਬੇਦਾਰ ਬਦਲੇ, ਉੱਥੋਂ ਦੇ ਸੂਬੇਦਾਰ ਸੈਫੂ ਖਾਨ ਨੂੰ ਬਦਲ ਦਿੱਤਾ। 6 ਮਹੀਨਿਆਂ ਬਾਅਦ ਦਿੱਲੀ ਤੋਂ ਉਹਨੂੰ ਪੜਾ ਕੇ ਘੱਲਿਆ, ਮੈਨੂੰ ਪੂਰਾ ਕਸ਼ਮੀਰ ਮੁਸਲਮਾਨਾਂ ਦਾ ਚਾਹੀਦਾ, ਇੱਕ ਵੀ ਬੰਦਾ ਹਿੰਦੂ ਨਹੀਂ ਹੋਣਾ ਚਾਹੀਦਾ, ਜੇ ਤੂੰ ਇਹ ਨਾ ਕੀਤਾ ਤੈਨੂੰ ਮੌਤ ਦੇ ਘਾਟ ਉਤਾਰ ਦਾਂਗਾ। ਪਰ ਉਹ ਔਰੰਗਜ਼ੇਬ ਦੀਆਂ ਉਮੀਦਾਂ ਤੇ ਖਰਾ ਨਾ ਉਤਰਿਆ। ਬਾਅਦ ਵਿੱਚ ਉਹਦੇ ਥਾਂ ਇੱਕ ਸੂਬੇਦਾਰ ਗਵਰਨਰ ਹੋਰ ਲਾਇਆ, ਕੰਛੀ ਤੇ ਕਸ਼ਮੀਰ ਦੇ ਸੂਬੇਦਾਰਾਂ ਨੂੰ ਹਦਾਇਤ ਕੀਤੀ, ਹਿੰਦੁਸਤਾਨ ਦੇ ਦੋ ਸ਼ਹਿਰ ਮੁਸਲਮਾਨ ਹੋਣੇ ਚਾਹੀਦੇ ਨੇ, ਕੰਛੀ ਤੇ ਕਸ਼ਮੀਰ ਹੀ ਕਿਉਂ? ਕਿਉਂਕਿ ਕੰਛੀ ਤੇ ਕਸ਼ਮੀਰ ਵਿੱਚ ਵਿਦਿਆ ਪੜ੍ਹਾਉਣ ਵਾਲੇ ਹਿੰਦੂ ਰਹਿੰਦੇ ਸਨ, ਵੱਡੇ ਵੱਡੇ ਆਚਾਰੀਆ ਮੰਦਰ ਉੱਥੇ ਸੀ। ਅੱਜ ਵੀ ਵਾਰਾਣਸੀ ਬਨਾਰਸ ਵਿੱਚ ਹਿੰਦੁਸਤਾਨ ਦੀ ਸਭ ਤੋਂ ਵੱਡੀ ਹਿੰਦੂ ਯੂਨੀਵਰਸਿਟੀ ਹੈ। ਸਾਧ ਸੰਗਤ ਇਹਦੀ ਨਜ਼ਰ ਕੰਛੀ ਤੇ ਕਸ਼ਮੀਰ ਤੇ ਪੈ ਗਈ। ਜੇ ਕੰਛੀ ਤੇ ਕਸ਼ਮੀਰ ਵਿੱਚੋਂ ਬਣਨ ਵਾਲੇ ਵਿਦਵਾਨ ਮੁਸਲਮਾਨ ਹੋ ਗਏ, ਹਿੰਦੁਸਤਾਨ ਅੰਦਰੋਂ ਖੋਖਲਾ ਹੋ ਜਾਏਗਾ, ਮੈਂ ਤਮਾਮ ਹਿੰਦੂਆਂ ਨੂੰ ਮੁਸਲਮਾਨ ਬਣਾ ਦਾਂਗਾ। ਫਿਰ ਇਹਦੀ ਨੀਤੀ, ਸਾਧ ਸੰਗਤ ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਇਹ ਨੀਤੀਆਂ ਸਿੱਖ ਕੌਮ ਦੇ ਵੀ ਕੰਮ ਆਉਣਗੀਆਂ ਜੇ ਬੁੱਝਣ ਤੇ ਸਮਝਣਗੇ। ਕਿਸੇ ਕੌਮ ਨੂੰ ਕਮਜ਼ੋਰ ਤੇ ਖਤਮ ਕਰਨ ਵਾਸਤੇ ਪਹਿਲਾਂ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾਂਦਾ, ਜਿਹੜੀਆਂ ਕੌਮਾਂ ਆਰਥਿਕ ਤੌਰ 'ਤੇ ਕਮਜ਼ੋਰ ਹੋਣ ਲੱਗ ਜਾਣ ਉਹਨਾਂ ਨੂੰ ਖਤਮ ਕਰਨਾ ਬਹੁਤ ਸੌਖਾ ਹੋ ਜਾਂਦਾ। ਸਾਧ ਸੰਗਤ ਇਹਨੇ ਆਰਥਿਕ ਤੌਰ 'ਤੇ ਪਹਿਲਾਂ ਹਿੰਦੁਸਤਾਨ ਦੇ ਲੋਕਾਂ ਨੂੰ ਕਮਜ਼ੋਰ ਕਰਨਾ ਸ਼ੁਰੂ ਕੀਤਾ। ਇਹਨੇ ਪਹਿਲਾਂ ਟੈਕਸ ਵਧਾਏ, ਹਿੰਦੂਆਂ ਉੱਤੇ ਟੈਕਸ ਲਾ ਦਿਓ, ਮੁਸਲਮਾਨਾਂ ਦੇ ਟੈਕਸ ਮਾਫ ਕਰ ਦਿਓ। ਮਾਲ ਮਹਿਕਮੇ ਵਿੱਚ ਜਿੰਨੇ ਪੜ੍ਹੇ ਲਿਖੇ ਮੁਨਸ਼ੀ ਸੀ ਸਭ ਬਦਲ ਦਿੱਤੇ, ਉਹਨਾਂ ਦੀ ਜਗ੍ਹਾ ਉੱਤੇ ਇਸਲਾਮ ਧਾਰਨੀ ਬੰਦੇ ਲਾ ਦਿੱਤੇ। ਕਿਸੇ ਕੌਮ ਨੂੰ ਕਮਜ਼ੋਰ ਕਰਨਾ, ਆਰਥਿਕ ਤੌਰ 'ਤੇ ਕਮਜ਼ੋਰ ਕਰ ਦਿਓ, ਉਹਦੀ ਅਕੈਡਮਿਕ ਐਜੂਕੇਸ਼ਨ ਜਿਹੜੀ ਹੈ ਉਹਨੂੰ ਜ਼ੀਰੋ ਕਰ ਦਿਓ, ਕੌਮਾਂ ਜ਼ੀਰੋ ਹੋ ਜਾਂਦੀਆਂ ਨੇ। ਉੱਚ ਅਹੁਦਿਆਂ ਉੱਤੇ ਇਹਨੇ ਆਪਣੀ ਕੌਮ ਦੇ ਬੰਦੇ ਲਾ ਦਿੱਤੇ, ਦੂਜਿਆਂ ਨੂੰ ਹਟਾ ਦਿੱਤਾ। ਇਹ ਬਹੁਤ ਵੱਡੀ ਚਾਲ ਸੀ। ਜਦੋਂ ਉੱਚ ਅਹੁਦਿਆਂ ਤੋਂ ਥੱਲੇ ਜ਼ੀਰੋ 'ਤੇ ਆ ਜਾਣਗੇ, ਇਹ ਬੰਦਿਆਂ ਦੀ ਸੁਣਵਾਈ ਨਹੀਂ ਹੋਏਗੀ ਕੋਈ। ਉੱਚੇ ਅਹੁਦਿਆਂ 'ਤੇ ਇਸਲਾਮ ਦੇ ਬੰਦੇ ਲਾਏ, ਆਰਥਿਕ ਤੌਰ 'ਤੇ ਅਕੈਡਮਿਕ ਤੌਰ 'ਤੇ ਲੋਕਾਂ ਨੂੰ ਕਮਜ਼ੋਰ ਕਰ ਦਿੱਤਾ। 1671 ਈਸਵੀ ਵਿੱਚ ਇਹਨੇ ਸਖ਼ਤ ਹੁਕਮ ਜਾਰੀ ਕੀਤਾ, ਜਿਹੜੇ ਮੰਦਰਾਂ ਨੂੰ 10 ਸਾਲ ਤੋਂ ਵਧੀਕ ਸਮਾਂ ਬਣਿਆ ਹੋ ਗਿਆ ਉਹ ਢਾ ਦਿੱਤੇ ਜਾਣ, ਸਰਕਾਰ ਅਗਲੇ ਹੁਕਮਾਂ ਤੱਕ ਉਹ ਢਾਹੇ ਰੱਖੇਗੀ, ਉਸ ਤੋਂ ਬਾਅਦ ਸਰਕਾਰ ਬਣਾਏਗੀ। ਕਮਜ਼ੋਰ ਹੋਏ ਹਿੰਦੂਆਂ 'ਚੋਂ ਇੱਕ ਵੀ ਬੰਦਾ ਨਾ ਬੋਲਿਆ, ਸਾਡੇ ਮੰਦਰ ਕਿਉਂ ਢਾਏ ਨੇ? ਮਥੁਰਾ ਦਾ ਮੰਦਰ ਢਾ ਦਿੱਤਾ, ਅਯੁੱਧਿਆ ਦਾ ਮੰਦਰ ਢਾ ਦਿੱਤਾ, ਜਗਨਨਾਥਪੁਰੀ ਦਾ ਮੰਦਰ ਢਾ ਦਿੱਤਾ। ਜਦੋਂ ਕੋਈ ਕਮਜ਼ੋਰ ਬੰਦਾ ਹਿੰਦੁਸਤਾਨ 'ਚੋਂ ਆਵਾਜ਼ ਨਾ ਉੱਠੀ, ਔਰੰਗਜ਼ੇਬ ਸਮਝ ਗਿਆ ਇਹਨਾਂ ਦੇ ਅੰਦਰੋਂ ਸਾਹ ਸੱਤ ਮੁੱਕ ਗਿਆ, ਜਿਹੜੇ ਮੰਦਰ ਢਾਉਣ 'ਤੇ ਨਹੀਂ ਬੋਲੇ ਜੰਜੂ ਲਾਉਣ 'ਤੇ ਕੀ ਬੋਲਣਗੇ। ਫਿਰ ਇਹਨੇ ਸਖ਼ਤ ਹਦਾਇਤ ਉਹਨਾਂ ਸੂਬੇਦਾਰਾਂ ਨੂੰ ਕੀਤੀ, ਕੰਛੀ ਅਤੇ ਕਸ਼ਮੀਰ ਮੁਸਲਮਾਨ ਕਰ ਦਿਓ, ਉੱਥੇ ਲਾਲਚ ਨਾਲ, ਧੱਕੇ ਨਾਲ, ਜਬਰ ਨਾਲ, ਜ਼ੁਲਮ ਨਾਲ ਲੋਕਾਂ ਦੇ ਜੰਜੂ ਲੈਣ ਲੱਗ ਪਏ। ਹਿੰਦੁਸਤਾਨ ਦੀ ਹਾਲਤ ਪਤਲਾ ਹੋ ਗਈ, ਕਮਜ਼ੋਰ ਲੋਕ ਆਪੇ ਧਰਮ ਛੱਡ ਕੇ ਮੁਸਲਮਾਨ ਹੋ ਗਏ। ਡਰਦੇ ਲੋਕਾਂ ਨੇ ਆਪਣੀ ਇੱਜ਼ਤ ਆਬਰੂ ਅਤੇ ਜਾਨ ਬਚਾਉਣ ਲਈ ਜੰਜੂ ਲੱਗ ਕੇ ਆਪਣੇ ਆਪ ਹਵਾਲੇ ਕਰ ਦਿੱਤੇ। ਸਾਨੂੰ ਕੀ ਹੈ, ਅਸੀਂ ਅੱਲਾਹ ਤਾਲਾ ਕਹਿਲਾਂਗੇ। 90% ਲੋਕ ਆਪੇ ਧਰਮ ਛੱਡ ਗਏ, ਕਮਜ਼ੋਰ ਹੋਏ ਲੋਕ, ਉਹਨਾਂ ਵਿੱਚੋਂ ਸਾਧ ਸੰਗਤ, ਕੁਝ ਕੰਛੀ ਦੇ ਪੰਡਿਤ ਕਸ਼ਮੀਰ ਪਹੁੰਚੇ। ਕਸ਼ਮੀਰ ਦੇ ਪੰਡਿਤ ਪਹਿਲੇ ਦੁਖੀ ਸੀ, ਫਿਰ ਪੰਡਿਤ ਕਿਰਪਾ ਰਾਮ ਦੱਤ ਜਿਹੜਾ ਮਟਨ ਦੇ ਰਹਿਣ ਵਾਲੇ, ਉਹਦੀ ਅਗਵਾਈ ਵਿੱਚ ਕਸ਼ਮੀਰ ਦੇ ਸੂਬੇਦਾਰ ਤਾਜ ਬੁਖਾਰ ਖਾਨ ਦੇ ਨਾਲ ਗੱਲ ਕਰਕੇ ਉਹਨੂੰ ਔਰੰਗਜ਼ੇਬ ਨੂੰ ਸੁਨੇਹਾ ਘੱਲਿਆ ਗਿਆ, 6 ਮਹੀਨੇ ਦੀ ਸਾਨੂੰ ਮੁਹਲਤ ਦੇ ਦਿਓ, 6 ਮਹੀਨਿਆਂ ਬਾਅਦ ਅਸੀਂ ਆਪੇ ਹੀ ਮੁਸਲਮਾਨ ਹੋ ਜਾਂਦੇ, ਆਪਣਾ ਜ਼ੁਲਮ ਘਟਾ ਦਿਓ। ਔਰੰਗਜ਼ੇਬ ਬਾਦਸ਼ਾਹ ਖੁਸ਼ ਹੋ ਗਿਆ ਵੀ ਡਰ ਗਏ ਨੇ, 6 ਮਹੀਨੇ ਦੀ ਮੁਹਲਤ ਪਾਸ ਹੋਈ। ਇਹ ਡਰਦੇ ਹੋਏ ਸਾਧ ਸੰਗਤ 40 ਦੇ 40 ਪੰਡਿਤ ਪੂਜਾ ਪਾਠ ਕਰਨ ਵਾਸਤੇ ਕਿ ਆਪਣੇ ਭਗਵਾਨ ਨੂੰ ਚੇਤੇ ਕਰੀਏ, ਜਿੱਥੇ ਅਮਰਨਾਥ ਗੁਫਾ ਉੱਥੇ ਚਲੇ ਗਏ। ਇਹ ਇਤਿਹਾਸ ਵਿੱਚ ਲਿਖਿਆ ਹੋਇਆ ਹੈ। ਭਾਈ ਸੰਤੋਖ ਸਿੰਘ ਲਿਖਦੇ, ਅਮਰਨਾਥ ਗੁਫਾ ਵਿੱਚ 40 ਦਿਨ ਤਪ ਸਾਧਦੇ ਰਹੇ। ਕਿਸੇ ਦੇਵੀ ਦੇਵਤੇ ਪੀਰ ਪੈਗੰਬਰ ਨੇ ਜਦੋਂ ਵਾਹਨਾ ਪਕੜੀ, ਹਾਂ ਕਿਰਪਾ ਰਾਮ ਪੰਡਿਤ ਜਿਹਨੂੰ ਕਿਰਪਾ ਰਾਮ ਦੱਤ ਕਹਿੰਦੇ ਨੇ, ਇਹ ਭਾਵਨਾ ਵਾਲਾ ਹੈ, ਇਹਨੂੰ 40 ਦਿਨਾਂ ਬਾਅਦ ਸੁਪਨੇ ਵਿੱਚ ਸ਼ਿਵ ਦੇ ਦੀਦਾਰ ਹੋਏ। ਕਹਿੰਦੇ ਉਹਨੇ ਬੋਲ ਕੇ ਕਿਹਾ, ਕਿਰਪਾ ਰਾਮ, ਜੇ ਚਾਹੁੰਦੇ ਹੋ ਮੰਦਰ ਦੁਆਰਾ ਆਜ਼ਾਦ ਹੋ ਜਾਣ, ਜੇ ਚਾਹੁੰਦੇ ਹੋ ਮੰਦਰਾਂ ਦੀਆਂ ਜੋਤਾਂ ਫਿਰ ਜਗਣ, ਜੇ ਚਾਹੁੰਦੇ ਹੋ ਤੁਹਾਡਾ ਤਿਲਕ ਜੰਜੂ ਬਚ ਜਾਏ, ਜਾਓ ਗਿਰਦਾ ਹੋਇਆ ਧਰਮ, ਇਹ ਉੱਜੜਦਾ ਹੋਇਆ ਧਰਮ ਬਚ ਸਕਦਾ, ਤਿਲਕ ਤੇ ਜੰਜੂ ਦੀ ਰੱਖਿਆ ਕਰ ਸਕਦਾ, ਪਰ ਜਾਓ ਜਾ ਕੇ ਗੁਰੂ ਨਾਨਕ ਦੇ ਘਰ ਦੀ ਸ਼ਰਨ ਲਓ। ਉਸ ਗੁਰੂ ਨਾਨਕ ਦੇ ਘਰ ਦੀ ਸ਼ਰਨ ਲਓ ਜਿੱਥੇ ਸੁਣੀ ਅਰਦਾਸ, ਸੁਆਮੀ ਮੇਰੇ ਸਰਵ ਕਲਾ ਬਣਾਈ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ, ਕਲਯੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ। ਜਾਓ ਗੁਰੂ ਨਾਨਕ ਦੇ ਘਰ ਦੀ ਸ਼ਰਨ ਵਿੱਚ ਜਾਓ, ਤੁਹਾਡੇ ਤਿਲਕ ਦੇ ਜੰਜੂ ਦੀ ਉਹ ਰੱਖਿਆ ਕਰੇ। ਇੱਕੋ ਹੀ ਗੁਰੂ ਦਾ ਘਰ ਹੈ, ਜਿਹਨੇ ਜੰਜੂ ਦੇ ਸਤਿਕਾਰ ਵਿੱਚ ਕਿਹਾ ਸੀ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਜਿਹੜਾ ਜੰਜੂ ਨੂੰ ਇਸ ਕਦਰ ਅੰਦਰੋਂ ਬੁੱਝ ਕੇ ਸਤਿਕਾਰ ਕਰਦਾ, ਤੁਹਾਡੇ ਤਿਲਕ ਜੰਜੂ ਦੀ ਰੱਖਿਆ ਕਰੇਗਾ। ਪੰਡਿਤ ਕਿਰਪਾ ਰਾਮ ਨਾਲ ਦੇ ਪੰਡਤਾਂ ਨੂੰ ਦੱਸਦਾ, ਭੇਖ ਬਦਲ ਕੇ ਇਹ ਗੁਰੂ ਦੀ ਭਾਲ ਵਿੱਚ ਲੱਭਦਿਆਂ ਲੱਭਦਿਆਂ ਅਮਰਨਾਥ ਗੁਫਾ ਤੋਂ ਪੰਜਾਬ ਉੱਤਰੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਉਸ ਵਕਤ ਔਰੰਗਜ਼ੇਬ ਦਾ ਜ਼ੁਲਮ ਰੁਕਿਆ ਹੋਇਆ ਸੀ, ਸਿਰਫ ਇਸ ਵਾਸਤੇ ਕਿ 6 ਮਹੀਨੇ ਦੀ ਮੁਹਲਤ ਹੈ, ਉਸ ਤੋਂ ਬਾਅਦ ਐਸਾ ਤਹਿਲਕਾ ਮਚਾਵਾਂਗਾ ਪੂਰਾ ਹਿੰਦੁਸਤਾਨ ਨੇ ਇਸਲਾਮ ਬਣਾ ਦਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਜਾ ਕੇ ਮੱਥਾ ਟੇਕਿਆ, 40 ਦੇ 40 ਪੰਡਿਤ ਜੰਜੂ ਹੱਥ ਵਿੱਚ ਪਕੜ ਕੇ ਰੋਂਦੇ ਨੇ। ਪੂਰੇ ਭਰੇ ਦਰਬਾਰ ਵਿੱਚ ਖਾਮੋਸ਼ੀ ਛਾ ਗਈ। ਤੁਸੀਂ ਕਦੇ ਅਨੰਦਪੁਰ ਸਾਹਿਬ ਜਾਓ, ਜਿੱਥੇ ਪੰਡਿਤਾਂ ਨੇ ਜਾ ਕੇ ਪੁਕਾਰ ਕੀਤੀ ਨਾ, ਉਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅਨੰਦਰ ਬਾਜ਼ਾਰ ਵਿੱਚ ਘਰ ਇੱਕ ਗੁਰਦੁਆਰਾ, ਉਹਦੇ ਸਾਹਮਣੇ ਗੁਰਦੁਆਰਾ ਭੋਰਾ ਸਾਹਿਬ, ਉੱਥੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਦਰਬਾਰ ਲੱਗਾ। ਉਸ ਵਕਤ ਨਾ ਕਿਲ੍ਹਾ ਆਨੰਦਗੜ੍ਹ ਸਾਹਿਬ ਬਣਿਆ, ਨਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ। ਉਹ ਜਗ੍ਹਾ ਉੱਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵਿਰਾਜਮਾਨ ਨੇ, ਔਰ ਭਰੇ ਦਰਬਾਰ ਵਿੱਚ ਪੰਡਿਤ ਜੰਜੂ ਪਕੜ ਕੇ ਰੋ ਰਹੇ ਨੇ। ਪੂਰੇ ਦਰਬਾਰ ਵਿੱਚ ਖਾਮੋਸ਼ੀ ਛਾ ਗਈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪੁੱਛਦੇ ਨੇ, ਕਿਰਪਾ ਰਾਮ, ਰੋ ਕਿਉਂ ਰਹੇ ਹੋ, ਦੱਸੋ ਕੀ ਚਾਹੀਦਾ। ਹੱਥ ਜੋੜ ਕੇ ਕਿਹਾ, ਦੁਖੀ ਬਿਪਰ ਅਬ ਆਏ ਚੱਲ ਪੁਰੀ ਆਨੰਦ, ਪਾਤਸ਼ਾਹ ਅਸੀਂ ਦੁਖੀ ਬ੍ਰਾਹਮਣ ਤੁਹਾਡੇ ਚਰਨਾਂ ਚ ਅਨੰਦਪੁਰ ਸਾਹਿਬ ਆਏ ਹਾਂ। ਦੁਖੀ ਬਿਪਰ ਚੱਲ ਆਏ ਪੁਰੀ ਆਨੰਦ, ਬਾਹਾਂ ਹਮਾਰੀ ਪਕਰੀ ਹੈ ਸ੍ਰੀ ਹਰਗੋਬਿੰਦ ਕੇ ਨੰਦ। ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਪੁੱਤਰ ਧੰਨ ਗੁਰੂ ਤੇਗ ਬਹਾਦਰ ਸਾਹਿਬ, ਦੁਖੀ ਪੰਡਤਾਂ ਦੀ ਬਾਂਹ ਪਕੜੋ। ਕਦੇ ਸਾਡੇ ਦੁਖੀ ਰਾਜਿਆਂ ਨੂੰ ਤੁਸੀਂ ਤੁਹਾਡੇ ਪਿਤਾ ਨੇ ਕਿਲੇ ਵਿੱਚੋਂ ਯਾਦ ਕਰਾਇਆ ਸੀ, ਅੱਜ ਮਹਾਰਾਜ ਸਾਡਾ ਧਰਮ ਗਰਕ ਗਿਆ, ਸਾਡੀ ਬਾਂਹ ਪਕੜੋ, ਸਾਡਾ ਤਿਲਕ ਜੰਜੂ ਖਤਰੇ ਵਿੱਚ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਚੁੱਪ ਕਰਕੇ ਗੰਭੀਰ ਸਨ, ਹੋਰ ਗੰਭੀਰ ਹੋ ਗਏ। ਖਾਮੋਸ਼ੀ ਛਾਈ ਹੋਈ ਹੈ, ਪੰਡਿਤ ਰੋ ਰਹੇ ਨੇ, ਪਾਤਸ਼ਾਹ ਚੁੱਪ ਬੈਠੇ ਨੇ। ਤੁਸ਼ਨ ਧਾਰ ਤੇਗ ਬਹਾਦਰ ਧੰਨ ਗੁਰੂ ਪਾਤਸ਼ਾਹ ਤਖ਼ਤ ਤੇ ਵਿਰਾਜਮਾਨ। ਇੰਨੇ ਨੂੰ 9 ਸਾਲ ਦੀ ਉਮਰ ਪਿਤਾ ਗੁਰੂ ਗੋਬਿੰਦ ਰਾਏ ਮਹਾਰਾਜ ਦਰਬਾਰ ਵਿੱਚ ਆ ਗਏ। ਆਉਂਦਿਆਂ ਪਿਤਾ ਗੁਰੂ ਦੀ ਗੋਦ ਵਿੱਚ ਤੇ ਪਿਆਰ ਨਾਲ ਪੁੱਛਦੇ ਨੇ, ਪਿਤਾ ਜੀ ਇੰਨੇ ਖਾਮੋਸ਼ ਕਿਉਂ ਬੈਠੇ ਨੇ, ਇਹ ਪੰਡਿਤ ਰੋ ਕਿਉਂ ਰਹੇ ਨੇ, ਇਹ ਸਾਰੇ ਉਦਾਸ ਕਿਉਂ ਹਨ, ਆ ਪੰਡਿਤ ਰੋ ਕਿਉਂ ਰਹੇ ਨੇ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਚਨ ਕਿਹਾ, ਲਾਲ ਜੀ ਇਹਨਾਂ ਦਾ ਧਰਮ ਖਤਰੇ ਵਿੱਚ ਹੈ, ਇਹਨਾਂ ਦਾ ਤਿਲਕ ਜੰਜੂ ਖਤਰੇ ਵਿੱਚ ਹੈ। ਔਰੰਗਜ਼ੇਬ ਨੇ ਤਹੱਈਆ ਕੀਤਾ, ਪੂਰੇ ਹਿੰਦੁਸਤਾਨ ਚੋਂ ਹਿੰਦੂ ਮਿਟਾ ਦੇਣੇ ਨੇ, ਉਹ ਤਿਲਕ ਜੰਜੂ ਲਾ ਰਿਹਾ। ਕਹਿੰਦੇ ਫਿਰ ਪਾਤਸ਼ਾਹ ਇਹਨਾਂ ਦਾ ਤਿਲਕ ਜੰਜੂ ਕਿਵੇਂ ਬਚੇ? ਗੁਰੂ ਤੇਗ ਬਹਾਦਰ ਮਹਾਰਾਜ ਬੋਲੇ, ਕਹਿੰਦੇ ਕਿਸੇ ਮਹਾਂਪੁਰਖ ਨੂੰ ਕਰਨੀ ਵਾਲੇ ਨੂੰ ਆਪਣਾ ਸੀਸ ਦੇਣਾ ਪਏਗਾ ਤਾਂ ਇਹ ਜ਼ੁਲਮ ਦੀ ਹਨੇਰੀ ਔਰੰਗਜ਼ੇਬ ਦੀ ਰੁਕੇਗੀ। ਤੇ ਸਤ ਸੰਗਤ, ਇਤਿਹਾਸ ਕਹਿੰਦਾ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਗੋਦੀ ਚ ਬੈਠਿਆਂ ਪਿਤਾ ਦੇ ਬੋਲੇ, ਕਹਿੰਦੇ ਪਿਤਾ ਜੀ ਫਿਰ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ? ਇਹਨਾਂ ਵਿਚਾਰਿਆਂ ਦੀ ਤੁਸੀਂ ਬਾਂਹ ਪਕੜੋ, ਇਹਨਾਂ ਦੇ ਤਿਲਕ ਜੰਜੂ ਦੀ ਰੱਖਿਆ ਕਰੋ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇੰਨੀ ਗੱਲ ਸੁਣ ਕੇ ਆਪਣੇ ਬਾਲ ਧੰਨ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦਾ ਮਸਤਕ ਚੁੰਮਿਆ, ਇੱਕ ਪਾਸੇ ਕਰਕੇ ਹਜ਼ੂਰ ਖੁਸ਼ ਹੋ ਕੇ ਬੋਲੇ, ਕਿਰਪਾ ਰਾਮ ਜਾਓ ਤੁਹਾਡੀ ਬਾਂਹ ਪਕੜ ਕੇ ਵਾਅਦਾ ਕਰਦੇ ਹਾਂ, ਅੱਜ ਤੋਂ ਬਾਅਦ ਔਰੰਗਜ਼ੇਬ ਦਾ ਜ਼ੁਲਮ ਤੁਹਾਡੇ ਤਿਲਕ ਜੰਜੂ ਨੂੰ ਨਹੀਂ ਲਾ ਸਕੇਗਾ। ਤੇਗ ਬਹਾਦਰ ਦਾ ਸੀਸ ਲੱਥ ਦਾ ਲੱਥ ਜਾਏ, ਤੁਹਾਡਾ ਜੰਜੂ ਨਹੀਂ ਲੈਣ ਦਿਆਂਗੇ। ਜਾਓ ਜਾ ਕੇ ਔਰੰਗਜ਼ੇਬ ਨੂੰ ਸੁਨੇਹਾ ਕਲ ਦਿਓ, ਕੱਲੇ ਗੁਰੂ ਤੇਗ ਬਹਾਦਰ ਨੂੰ ਮੁਸਲਮਾਨ ਕਰਕੇ ਵੇਖ ਲੈ, ਸਾਰਾ ਹਿੰਦੁਸਤਾਨ ਮੁਸਲਮਾਨ ਹੋ ਜਾਏ। ਸਾਧ ਸੰਗਤ, ਇਹ ਸੁਨੇਹਾ ਪੰਡਿਤ ਕਿਰਪਾ ਰਾਮ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਿੱਖਾਂ ਦੇ ਹੱਥ ਇੱਕ ਵਫਦ ਬਣਾ ਕੇ ਦਿੱਲੀ ਕੱਲਿਆ ਗਿਆ, ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਵੱਲੋਂ ਔਰੰਗਜ਼ੇਬ ਨੂੰ ਸੁਨੇਹਾ ਮਿਲਿਆ। ਉਹਨੇ ਵੇਖ ਕੇ ਕਿਹਾ, ਮਹੀਨੇ ਤਾਂ 4.5 ਹੀ ਰਹਿੰਦੇ ਨੇ, 4.5 ਮਹੀਨੇ ਪੂਰੇ ਹੋਣ ਤੋਂ ਬਾਅਦ ਮੈਂ ਹਿੰਦੁਸਤਾਨ ਨੂੰ ਇਸਲਾਮ ਵਿੱਚ ਬਦਲ ਦੇਣਾ, ਪਰ ਇਹ ਕੌਣ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜਿਹਨੇ ਔਰੰਗਜ਼ੇਬ ਬਾਦਸ਼ਾਹ ਨੂੰ ਚੈਲੰਜ ਕੀਤਾ? ਸਭ ਮੰਤਰੀਆਂ ਨੇ ਦੱਸਿਆ ਤੇ ਸਾਧ ਸੰਗਤ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ, ਲਈ ਹੋਈ ਮੁਹਲਤ ਤੋਂ ਪਹਿਲਾਂ ਅਸੀਂ ਖੁਦ ਦਿੱਲੀ ਪਹੁੰਚ ਜਾਂਗੇ। ਔਰੰਗਜ਼ੇਬ ਦੇ ਉਸ ਜ਼ੁਲਮ ਦੀ ਹਨੇਰੀ ਨੂੰ ਰੋਕਣ ਲਈ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲੇ। ਜਦੋਂ ਅਨੰਦਪੁਰ ਸਾਹਿਬ ਤੋਂ ਤੁਰਨ ਲੱਗੇ, ਭਰੇ ਦਰਬਾਰ ਵਿੱਚ ਪਹਿਲੇ ਦਿਨ ਪੰਡਿਤਾਂ ਨੂੰ ਕਿਹਾ ਸੀ, ਕਿਰਪਾ ਰਾਮ ਇੱਕ ਗੱਲ ਸੋਚ ਲਿਓ, ਇਹ ਨਾ ਹੋਵੇ ਅਸੀਂ ਤੁਹਾਡੇ ਵੱਲੋਂ ਬਾਂਹ ਪਕੜ ਕੇ ਦਿੱਲੀ ਤੁਰ ਜਾਈਏ, ਔਰ ਤੁਸੀਂ ਪਿਛਲੇ ਦਰਵਾਜੇ ਜਾ ਕੇ ਔਰੰਗਜ਼ੇਬ ਦੇ ਪੈਰਾਂ 'ਚ ਬਹਿ ਜਾਓ, ਸਾਡੇ 'ਤੇ ਵਿਸ਼ਵਾਸ ਰੱਖਿਓ। ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋਡੀਏ, ਵਾਹਾਂ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੇ, ਵਾਹ ਨਾ ਛੋਡੀਏ। ਉੱਥੋਂ ਪਾਤਸ਼ਾਹ ਤੁਰਨ ਲੱਗੇ, ਸਾਰੇ ਪਰਿਵਾਰ ਨੂੰ ਮਿਲੇ। ਧੰਨ ਮਾਤਾ ਗੁਜਰੀ ਜੀ ਨੇ ਹੱਥ ਜੋੜ ਕੇ ਨਮਸਕਾਰ ਕੀਤੀ। ਸਤ ਸੰਗਤ, ਮੈਂ ਕਈ ਵਾਰ ਕਹਿੰਦਾ ਹੁੰਦਾ, ਜੇ ਮਾਂ ਗੁਜਰੀ ਇੰਨੀ ਵੱਡੀ ਕੁਰਬਾਨੀ ਨਾ ਕਰਦੀ, ਮਾਤਾ ਗੁਜਰੀ ਆਪਣੇ ਸਿਰ ਦਾ ਸੁਹਾਗਣਾ ਦਿੰਦੀ ਹੈ ਜੇ ਹਿੰਦੁਸਤਾਨ ਦੇ ਸੁਹਾਗ ਨਹੀਂ ਸੀ ਰਹਿਣੇ। ਮੈਂ ਦਿੱਲੀ ਇੱਕ ਕਸ਼ਮੀਰੀ ਪੰਡਤਾਂ ਦੀ ਕਲੋਨੀ ਹੈ, ਉਹ ਪਰਿਵਾਰ ਦੀ ਬਿਰਧ ਮਾਤਾ, ਚਲੋ ਮਹਾਰਾਜ ਕਿਰਪਾ ਕਰਨ ਅੱਗੇ ਲੋਕਾਂ ਨੂੰ ਇਹ ਸੁੱਝ ਹੀ ਆਵੇ ਕਿਤੇ ਅਸੀਂ ਗੁਰੂ ਦੇ ਰਿਣੀ ਹੋਈਏ। ਉਹ ਕਸ਼ਮੀਰ ਤੋਂ ਆਏ ਪੰਡਤਾਂ ਦੀ ਇੱਕ ਕਲੋਨੀ ਉੱਥੇ ਵੱਖਰੀ, ਉਸ ਪਰਿਵਾਰ ਦੀ ਇੱਕ ਬਿਰਧ ਮਾਈ ਸੀ। ਜਦੋਂ ਮੈਂ ਪਰਿਵਾਰ ਦੇ ਗਿਆ, ਚੰਗਾ ਉਹਨਾਂ ਦਾ ਕਾਰੋਬਾਰ ਹੈ, ਤੇ ਸਾਧ ਸੰਗਤ ਉਹਨੇ ਐਡੀ ਵੱਡਾ ਡੱਬਾ ਭਰ ਕੇ ਨਾ ਚਾਂਦਨੀ ਚੌਂਕ ਸੀਸਗੰਜ ਸਾਹਿਬ ਦੀ ਉਸ ਧਰਤੀ ਦੀ ਚਰਨ ਧੂੜ ਆਪਣੇ ਘਰ ਵਿੱਚ ਰੱਖੀ ਹੈ, ਤੇ ਜਿਹੜੀ ਗੱਲ ਉਹ ਮਾਈ ਨੇ ਕਹੀ ਉਦਣ ਮੇਰਾ ਮਨ ਭਰਿਆ। ਉਹ ਕਿਤੇ ਹਿੰਦੁਸਤਾਨ ਦੇ ਲੋਕ ਇਹ ਗੱਲ ਯਾਦ ਕਰਨ, ਅਸੀਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਰਿਣ ਕਦੇ ਨਹੀਂ ਚੁਕਾ ਸਕਦੇ। ਉਹ ਮਾਈ ਨੇ ਪਤਾ ਕੀ ਕਿਹਾ, ਕਹਿੰਦੀ ਹੈ ਚਰਨ ਧੂੜ ਬੇਟਾ ਪਤਾ ਕਾਹਦੀ ਹੈ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸਗੰਜ ਸਥਾਨ, ਉਹ ਚਾਂਦਨੀ ਚੌਂਕ ਦੀ। ਮੈਂ ਆਪਣੇ ਘਰ ਚੋਂ ਕਦੇ ਚਰਨ ਧੂੜ ਨਹੀਂ ਮੁੱਕਣ ਦਿੰਦੀ। ਸਵੇਰੇ ਜਦੋਂ ਇਸ਼ਨਾਨ ਕਰਕੇ ਮੈਂ ਗਾਇਤਰੀ ਦਾ ਗੀਤਾ ਦਾ ਪਾਠ ਉਹ ਸਵੇਰੇ ਕਰਦੇ ਨੇ, ਹੈ ਹਿੰਦੂ ਬ੍ਰਾਹਮਣ। ਕਹਿੰਦੀ ਹਰ ਹਿੰਦੁਸਤਾਨ ਦੀ ਹਿੰਦੂਆਂ ਦੀ ਔਰਤ ਜਿਹੜੀ ਸੁਹਾਗਣ ਹੈ, ਉਹ ਸਵੇਰੇ ਇਸ਼ਨਾਨ ਕਰਕੇ ਸਭ ਤੋਂ ਪਹਿਲਾਂ ਕੰਮ ਪੂਜਾ ਪਾਠ ਕਰਨ ਲੱਗਿਆਂ ਮੱਥੇ ਤੇ ਸੰਧੂਰ ਪਾਉਂਦੀ ਹੈ, ਉਹ ਆਪਣੇ ਸੁਹਾਗ ਦਾ ਸੁੱਖ ਮੰਗਦੀ ਹੈ। ਤੇ ਕਹਿੰਦੀ ਬੇਟੇ ਆਹ ਜਿਹੜੀ ਮੈਂ ਚਰਨ ਧੂੜ ਰੱਖੀ ਹੈ, ਆਪਣੇ ਪਤੀ ਦੀ ਸੁੱਖ ਮੰਗਣ ਲੱਗਿਆਂ ਸੁਹਾਗ ਦਾ ਸੰਧੂਰ ਬਾਅਦ ਵਿੱਚ ਪਾਉਂਦੀ ਹਾਂ, ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਉਹ ਚਰਨ ਧੂੜ ਚੁੱਕ ਕੇ ਸੰਧੂਰ ਤੇ ਲਾਉਣੀ। ਕਿਉਂ? ਜੇ ਗੁਰੂ ਤੇਗ ਬਹਾਦਰ ਸਾਹਿਬ ਨਾ ਹੁੰਦੇ, ਅੱਜ ਹਿੰਦੁਸਤਾਨ ਦੀਆਂ ਸੁਹਾਗਣਾਂ ਦਾ ਸੰਧੂਰ ਨਹੀਂ ਸੀ ਰਹਿਣਾ। ਇਹ ਸੰਧੂਰ ਉੱਜੜ ਜਾਣੇ ਸੀ ਮੱਥੇ ਦੇ ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨਾ ਹੁੰਦੇ। ਉਹ ਚਰਨ ਧੂੜ ਰੋਜ਼ ਮੱਥੇ ਤੇ ਪਾਉਂਦੀ ਹੈ ਪਹਿਲਾਂ, ਫਿਰ ਸੰਧੂਰ ਲਾਉਂਦੀ ਹੈ। ਕਿਤੇ ਸਾਨੂੰ ਆਹ ਚੀਜ਼ਾਂ ਸਮਝ ਆ ਜਾਣ, ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਿਲੋਂ ਰਿਣੀ ਹੋ ਜਾਈ। ਜਦੋਂ ਪਾਤਸ਼ਾਹ ਤੁਰਨ ਲੱਗੇ ਨਾ, ਮਾਂ ਗੁਜਰੀ ਨੇ ਆਪਣਾ ਸੁਹਾਗ ਤੋਰਿਆ। 9 ਸਾਲ ਦੀ ਉਮਰ ਚ ਪਿਤਾ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਨੂੰ ਤੋਰਿਆ। ਤੇ ਸਾਧ ਸੰਗਤ ਇੱਕ ਜਗ੍ਹਾ ਆਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਦੇ ਵਿਚਕਾਰ ਬਣੀ ਹੈ, ਜਿੱਥੋਂ ਪਾਤਸ਼ਾਹ ਨੇ ਪਰਿਵਾਰ ਨੂੰ ਵਾਪਸ ਘੱਲਿਆ। ਉੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਮਾਂ ਧੰਨ ਜਨਨੀ ਮਾਤਾ ਨਾਨਕੀ ਨੂੰ ਮੱਥਾ ਟੇਕਿਆ। ਔਰ ਸਾਧ ਸੰਗਤ ਮਾਂ ਨਾਨਕੀ ਦੇ ਪੈਰਾਂ 'ਚ ਮੱਥਾ ਟੇਕਿਆ ਸੀਸ ਲਈ, ਬਿਰਧ ਸਰੀਰ। ਮਾਂ ਨਾਨਕੀ ਨੇ ਇੱਦਾਂ ਚਿਹਰਾ ਨਿਹਾਰ ਕੇ ਨਾ ਇੱਕ ਗੱਲ ਕਹੀ, ਤੇਗ ਬਹਾਦਰ ਜੇ ਮੈਂ ਕੁਝ ਮੰਗਾਂ ਪੁੱਤ ਦਏਗਾ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਬੋਲੇ, ਮਾਂ ਮੰਗੋ ਕੀ ਚਾਹੀਦਾ, ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਿਲ, ਮੈਨੂੰ ਜਨਮ ਦੇਣ ਵਾਲੀ ਮਾਂ, ਤੇਰਾ ਬੜਾ ਅਹਿਸਾਨ ਹੈ ਮੇਰੇ ਸਿਰ ਤੇ, ਮੰਗ ਕੀ ਚਾਹੀਦਾ। ਏਦਾਂ ਚਿਹਰਾ ਨਿਹਾਰ ਕੇ ਕਿਹਾ, ਵੇ ਪੁੱਤ ਤੇਗ ਬਹਾਦਰ, ਜਿੱਦਾਂ ਦਾ ਖੁਸ਼ ਚਿਹਰਾ ਲੈ ਕੇ ਚੱਲੇ, ਏਦਾਂ ਦਾ ਚਿਹਰਾ ਮੈਂ ਫਿਰ ਵੇਖਣਾ ਚਾਹੁੰਦੀ। ਤੇ ਸਾਧ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਨੇ ਮੁਸਕਰਾ ਕੇ ਕਿਹਾ, ਮਾਂ ਏਦਾਂ ਦਾ ਹੀ ਖੁਸ਼ੀ ਨਾਲ ਭਰਿਆ ਚਿਹਰਾ ਇਸੇ ਤਰ੍ਹਾਂ ਦਾ ਆਏਗਾ, ਇਹ ਚਿਹਰਾ ਉਦਾਸ ਨਹੀਂ ਹੋਏਗਾ, ਹੁਣ ਇਹ ਚਿਹਰਾ ਇਹ ਮੁਖੜਾ ਇਸੇ ਤਰ੍ਹਾਂ ਦਾ ਆਏਗਾ। ਤਾਈਓਂ ਪਾਤਸ਼ਾਹ ਦਾ ਹੁਕਮ ਹੋਇਆ, ਭਾਈ ਜੈਤਾ ਸਾਡਾ ਮੁੱਖ ਸਾਡਾ ਸੀਸ ਦਿੱਲੀ ਨਹੀਂ ਰਹਿਣਾ ਚਾਹੀਦਾ, ਸੀਸ ਵਾਪਸ ਆਨੰਦਪੁਰ ਸਾਹਿਬ ਆਉਣਾ ਚਾਹੀਦਾ। ਇੱਥੋਂ ਪਾਤਸ਼ਾਹ ਚੱਲ ਪਏ, 3 ਸਿੱਖਾਂ ਨੂੰ ਨਾਲ ਲਿਆ। ਫਿਰ ਪਾਤਸ਼ਾਹ ਜਿੱਥੇ ਪਟਿਆਲਾ ਵਸਿਆ ਇਹ ਜਗ੍ਹਾ ਤੇ ਰਹੇ। ਇੱਥੋਂ ਮਹਾਰਾਜ ਦਿੱਲੀ ਵੜਦੇ ਨੇ, ਵਿਦਵਾਨਾਂ ਲਿਖਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕੀਤਾ ਔਰ ਸਾਧ ਸੰਗਤ 3 ਦਿਨ ਪਿੰਜਰੇ 'ਚ ਬੰਦ ਰੱਖਿਆ। 3 ਸਿੱਖਾਂ ਨੂੰ ਸਾਹਮਣੇ ਔਰੰਗਜ਼ੇਬ ਬਾਦਸ਼ਾਹ ਕਹਿੰਦਾ, ਪਹਿਲਾਂ ਸਿੱਖਾਂ ਨੂੰ ਤੋੜੋ, ਜੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਟੁੱਟ ਗਏ, ਗੁਰੂ ਨੂੰ ਤੋੜਨਾ ਸੌਖਾ ਹੋਏਗਾ। 3 ਹੀ ਸਿੱਖ ਟੁੱਟੇ ਨਹੀਂ, ਨਾ ਉਹਨਾਂ ਦੇ ਸਿਦਕ ਨੂੰ ਕੋਈ ਖਰੀਦ ਸਕਿਆ, ਨਾ ਉਹਨਾਂ ਦੇ ਸਬਰ ਦਾ ਕੋਈ ਮੁੱਲ ਲਾ ਸਕਿਆ। ਗੁਰੂ ਗੁਰੂ ਜਪਦਿਆਂ ਵਕਤ ਲੰਘਦਾ ਗਿਆ, 3 ਦਿਨ ਢੰਡੋਰਾ ਪਿੱਟ ਕੇ ਲੋਕ ਸੱਦਦੇ ਰਹੇ, 3 ਦਿਨ ਔਰੰਗਜ਼ੇਬ ਦੀ ਬੇਇੱਜ਼ਤੀ ਹੁੰਦੀ ਰਹੀ, ਕਿਸੇ ਸਿੱਖ ਨੇ ਈਨ ਨਹੀਂ ਮੰਨੀ। ਅਖੀਰ ਗੁੱਸੇ ਵਿੱਚ ਆ ਗਿਆ, ਇਹ ਡਰ ਤੋਂ ਡਰਦੇ ਨਹੀਂ, ਲਾਲਚ ਨਾਲ ਖਰੀਦੇ ਨਹੀਂ ਜਾਂਦੇ। ਪੁੱਛਿਆ ਮਤੀ ਦਾਸ ਨੂੰ, ਤੈਨੂੰ ਸੋਨੇ ਨਾਲ ਤੋਲ ਰਹੇ ਹਾਂ, ਤੈਨੂੰ ਰਾਜ ਦੇ ਰਹੇ ਹਾਂ, ਲਾਹੌਰ ਦਾ ਸੂਬੇਦਾਰ, ਤੇਰੀ ਜਾਨ ਬਖਸ਼ ਰਹੇ ਹੋ, ਤੂੰ ਤਾਂ ਵੀ ਸਿੱਖੀ ਛੱਡਦਾ ਨਹੀਂ, ਇਹ ਦੱਸ ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕੀ ਦਿੱਤਾ। ਭਾਈ ਮਤੀ ਦਾਸ ਨੇ ਉੱਚੀ ਆਵਾਜ਼ 'ਚ ਕਿਹਾ, ਔਰੰਗਜ਼ੇਬ, ਜਿਹੜਾ ਸੁੱਖ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਹੈ, ਉਹ ਤੇਰੀਆਂ ਦਿੱਤੀਆਂ ਰਾਜ ਗੱਦੀਆਂ ਤੇ ਬਹਿ ਕੇ ਨਹੀਂ ਮਿਲਦਾ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਈ ਹੈ, तीन दिन की बेइज्जती तो बाद औरंगजेब तड़फ गया। इन्हें सख्त हुक्म किया, गुरु तेग बहादुर साहब दी अखां दे सामने तिन्ने ही सिखां नूं यासां दे वक्रे वक्रे कोर्ट दे तहत भयानक सजा दे के शहीद करो। रूह नाल लपेट के भाई सतीदास साहब नूं अग लाई, पानी विच देग विच रख के अग बाल दित्ती। शिखर दुपहर तक देग उबलदी रही, धुआं निकलदा रहा, जपजी साहब दे पाठ दी आवाज आउंदी रही। लोक अखां अड के वेखदे रहे पर ईन मन्नण दी कोई आवाज ना आई, झुकण दी कोई आवाज ना आई, दीन कबूल करन दी कोई आवाज ना आई। फिर भाई मतीदास जी नूं लकड़ां नाल बन के दोवे पासे मोड़ियां गड्ढ के आरे नाल चीरदे रहे। भगत कबीर साहब दे शब्द दी व्याख्या दिल्ली चौंदनी चक विच कर दित्ती, करबत भला ना करवट तेरी, लाग गले सुन बेनती मेरी, हों वारी मुख फेर प्यारे, करवट दे मोको कहे को मारे। तिन्ने सिख शहीद हो गए तीन खुंजियां च, सिर्फ गुरु तेग बहादुर साहब रह गए। 11 नवंबर 1675 का दिन चढ़िया, हजारां लोगों का इकट्ठ किया गया। औरंगजेब बादशाह ने काजी नूं पुछया, गुरु तेग बहादुर साहब डोलदे नहीं, मेरी बेइज्जती हो रही, मैं पूरे हिंदुस्तान नूं मुसलमान करना सी, मेरे जुल्म दे चक्खड़ नूं गुरु तेग बहादुर साहब ने रोक दिता है। काजी साहब कोई तरतीब लभो। ते काजी ने एक गल कही, गुरु तेग बहादुर साहब नूं डराउणा भी औखा है, डलाउणा भी औखा है, पर एक कोशिश कर लैना, लोगों विच हराउणा सौखा, वह हरा सकदे। उनके कुछ कर, काजी ने खलो के कहा, डराउणा तो औखा है, जेडे गुरु दे सिख नहीं डोले, गुरु किवें डोलेगा। पै काहू को देत ने नह पै मानत आउण गाण वाले नूं, जेड़ा गुरु ये कहिंदा पै काहू को देत ने नह पै मानत आन, उस गुरु नूं कौन पै दे सकदा। हां डराउणा औखा है पर एक चीज है, हराया जा सकदा। कोल खलो के काजी ने एक सवाल किया, महाराज तुहाडा सिद्धांत गलत है। पातशाह ने कहा, किवें? कहिंदा जी तुहाडा पहला गुरु गुरु नानक साहब जिहदी गद्दी ते तुसीं बैठे हो जंजू पाउंदा नहीं, पंडित नूं इनकार कर दिंदा। जे गुरु नानक साहब ने जंजू पाया नहीं, इनकार कीता, पहला पातशाह जंजू पाउण तों इनकार करदा, तुसीं जंजू लाउण वालियां दे हक च खड़ गए हो, मैनू तुहाडा सिद्धांत नहीं समझ आउंदा। एक पासे गुरु जंजू पाउण तों इनकार करदा, दूजा जंजू लहाउण वालियां वल दे पासे खड़े के जंजू लैण नहीं देना, महाराज एक कहदा सिद्धांत। हजूर ने उच्ची आवाज च कहा, काजी तैनू नहीं समझ आया, सिद्धांत उही है, सिद्धांत मर्यादा नहीं बदली। पहले जामे विच पंडित बिना मर्यादा तो बिना ज्ञान तो धक्के नाल जंजू पा रहा सी, पहले जामे पंडित धक्के नाल जंजू पा रहा सी, गुरु नानक ने पाया नहीं, अज तुसी धक्के नाल ला रहे हो, असी लैण नहीं देना। बस सिद्धांत इक्को ही है, असी जबर जुलम धक्के दे विरुद्ध खड़े, उदन धक्के नाल पा रहे सी नहीं पाया, अज धक्के नाल ला रहे हो ते अज लैण नहीं देंगे। सीस लथ जाए सात संगत, तिखी तेग तलवार कई घंटे धार तिखी करते रहे। ते औरंगजेब पुछदे, तेग दी धार तो डर नहीं लगता, एक झटके वे सीस कतल हो जाने। श्री गुरु तेग बहादुर महाराज बोले, कहिंदे तेग बहादुर नूं तेग दा कदा डर दिन्ने, ओ मैं तां जम्मदिया तेगां दी शाम आनी है, मैनू तो मेरे प्यो दियां दो तेगां पैनियां कदे भुलदियां ही नहीं। एक विद्वान ने पंजाबी दा शेर लिखे, कहिंदे औरंगजेब तिखी तेग धार ला के डराउंदा, पर श्री गुरु तेग बहादुर महाराज कहिंदे ने मैं भी तेग हां, कढ लै तेग तुम ही, एक दो नहीं परख लै सौ तेग, वह मैनू लक वह तेग बहादुरी दा, मेरे सामने नहीं चलनिया ओ तेग, मैं तां जमदिया तेगां दी शाम माणी, मेरे बापू ने पहनिया दो तेग, वह मेरे पिता दी अणख बहादुरी ते, रहा परख दा तेरा प्यो तेग, क्योंकि शाहजहां ने चार जंगा लड़िया गुरु हरगोबिंद साहब चौं विच हारिया। फिर कहिंदे मेरे पिता दी अणख बहादुरी ते, रहा परख दा तेरा प्यो तिग, ओ हुण तू वेखी ओए आउंदे भविख अंदर, मेरे पुत्तर ने बौणियां ओ तिग, ओदी तेग विच्चों जिहड़ी तेग निकलू लखां लैगी तेरियां खो तिग। सात संगत, श्री गुरु तेग बहादुर महाराज दी दृढ़ता वेख के ਔਰੰਗਜ਼ੇਬ ਭੈ ਵਿੱਚ ਆ ਗਿਆ। ਇਹਨੇ ਉਸੇ ਵਕਤ ਇਸ਼ਾਰਾ ਕਰਕੇ ਹੁਕਮ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰ ਦਿੱਤਾ ਜਾਵੇ। ਦਿੱਲੀ ਦੇ ਚਾਂਦਨੀ ਚੌਂਕ ਵਿੱਚ ਤਿੱਖੀ ਤੇਗ ਚੱਲੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਧੜ ਤੋਂ ਅਲੱਗ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸ਼ਹਾਦਤ ਦਾ ਜਾਮ ਪੀ ਗਏ। ਦਿੱਲੀ ਦੇ ਚਾਰੇ ਚਾਂਦਨੀ ਦੇ ਚੌਂਕ ਸ਼ਹਾਦਤ ਦੇ ਉਹਨਾਂ ਚੌਮੁਖੀਏ ਦੀਵੇ ਨਾਲ ਸਦਾ ਵਾਸਤੇ ਅਮਰ ਹੋ ਗਏ। ਸਤ ਸੰਗਤ, ਇੱਕ ਵਿਦਵਾਨ ਲਿਖਦਾ ਕਹਿੰਦਾ ਉਹ ਦੁਨੀਆਂ ਦੇ ਲੋਕੋ, ਕਦੇ ਚਾਨਣੀ ਚੌਂਕ ਦੀਵਿਆਂ ਦੇ ਚਾਨਣ ਕਰਕੇ ਸੀ, ਉਹਦਾ ਤੇਲ ਸੜ ਜਾਂਦਾ ਸੀ, ਬੱਤੀਆਂ ਸੜ ਜਾਂਦੀਆਂ ਸੀ, ਉਹ ਚੌਂਕ ਫਿਰ ਹਨੇਰੇ ਵਿੱਚ ਚਲਿਆ ਜਾਂਦਾ ਸੀ, ਪਰ ਜਦੋਂ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਹੈ, ਪਾਤਸ਼ਾਹ ਦੇ ਤਿੰਨ ਸਿੱਖਾਂ ਦੀ ਸ਼ਹਾਦਤ ਹੋਈ ਹੈ, ਚੌਵਾਂ ਖੁੰਜਿਆਂ ਵਿੱਚ ਸ਼ਹਾਦਤ ਦੇ ਦੀਵੇ ਜਗੇ, ਕੱਲੇ ਹਿੰਦੁਸਤਾਨ ਦੇ ਮੰਦਰ ਆਬਾਦ ਨਹੀਂ ਹੋਏ, ਕੱਲੇ ਤਿਲਕ ਜੰਜੂ ਬਹਾਲ ਨਹੀਂ ਹੋਇਆ, ਕੱਲੇ ਮੰਦਰਾਂ ਦੀਆਂ ਜੋਤਾਂ ਨਹੀਂ ਜਗੀਆਂ, ਦਿੱਲੀ ਦਾ ਚਾਨਣੀ ਚੌਂਕ ਰਹਿੰਦੀ ਦੁਨੀਆਂ ਤੱਕ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਕਰਕੇ ਚਾਨਣ ਨਾਲ ਭਰ ਗਿਆ। ਸਤ ਸੰਗਤ, ਉਹ ਲਿਖਦੇ ਅੱਜ ਵੀ ਦਿੱਲੀ ਦੇ ਚਾਨਣੀ ਚੌਂਕ ਅੰਦਰ ਲੋਕੀ ਰੋਜ਼ ਉਹਦੀਆਂ ਗੱਲਾਂ ਵਿੱਚ ਰੁੱਝ ਜਾਂਦੇ, ਜਦੋਂ ਤੇਗ ਬਹਾਦਰ ਦਾ ਨਾਂ ਆਉਂਦਾ ਦੀਵੇ ਚਾਨਣੀ ਚੌਂਕ ਦੇ ਬੁੱਝ ਜਾਂਦੇ। ਧੜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਲੱਖੀ ਸ਼ਾਹ ਬਣਜਾਰਾ ਲੈ ਗਿਆ, ਜਿੱਥੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਹੈ ਉਹਨੇ ਆਪਣੇ ਘਰ ਵਿੱਚ ਰੱਖ ਕੇ ਸੰਸਕਾਰ ਕੀਤਾ। ਸੀਸ ਭਾਈ ਜੈਤਾ ਸਾਹਿਬ ਪੰਜਾਬ ਦੀ ਧਰਤੀ ਆਨੰਦਪੁਰ ਸਾਹਿਬ ਵੱਲ ਲੈ ਆਏ। ਸਤ ਸੰਗਤ, ਜਦੋਂ ਉਹ ਸ਼ਾਹ ਨੇ ਆਪਣੇ ਘਰ ਦੀਆਂ ਚੀਜ਼ਾਂ ਨੂੰ ਅੱਗ ਲਾ ਕੇ ਗੁਰੂ ਪਾਤਸ਼ਾਹ ਦੇ ਧੜ ਦਾ ਸੰਸਕਾਰ ਕੀਤਾ ਨਾ, ਬਾਹਰ ਖੜਾ ਅੱਖਾਂ ਵਿਰਾਗ ਨਾਲ ਰੋਂਦਾ। ਲੋਕੀ ਕਹਿੰਦੇ ਨੇ ਲੱਖੀ ਸ਼ਾਹ ਬਣਜਾਰਾ ਉੱਜੜ ਗਿਆ, ਉਹ ਇਹਦੀ ਹਵੇਲੀ ਸੜ ਗਈ, ਉਹ ਇਹਦਾ ਲੱਖਾਂ ਦਾ ਸਮਾਨ ਸੜ ਗਿਆ। ਲੋਕੀ ਕਹਿੰਦੇ ਲੱਖੀ ਸ਼ਾਹ ਬਣਜਾਰਾ ਉੱਜੜ ਗਿਆ। ਕੌਣ ਦੱਸਿਓ ਬਣਜਾਰਾ ਉੱਜੜਿਆ ਨਹੀਂ, ਰਹਿੰਦੀ ਦੁਨੀਆਂ ਤੱਕ ਵਸ ਗਿਆ। ਦੁਨੀਆਂ ਵਿੱਚ ਲੱਖਾਂ ਬਣਜਾਰੇ ਸ਼ਾਹ ਦਿੱਲੀ 'ਚ ਰਹਿੰਦੇ ਹੋਣਗੇ, ਇੱਕੋ ਹੀ ਲੱਖੀ ਸ਼ਾਹ ਬਣਜਾਰੇ ਦੇ ਘਰ ਦੀ ਸਰਦਲ 'ਤੇ ਲੋਕ ਮੱਥਾ ਟੇਕਦੇ ਨੇ, ਜਿੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਧੜ ਦਾ ਸੰਸਕਾਰ ਹੋਇਆ, ਅੱਜ ਉਹਦੀ ਸਰਦਲ 'ਤੇ ਮੱਥਾ ਟੇਕਿਆ ਜਾਂਦਾ। ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਤਾਈਂ ਜੱਗ ਵਿੱਚ ਇਸ ਤਰ੍ਹਾਂ ਪ੍ਰਗਟਾਇਆ, ਗੁਰਲੱਧੋ ਰੇ ਗੁਰਲੱਧੋ ਰੇ, ਕੋਠੇ ਚੜ ਕੇ ਰੌਲਾ ਪਾਇਆ। ਇੱਕ ਸ਼ਾਹ ਨੇ ਸ਼ਾਹਾਂ ਦੇ ਸ਼ਾਹ ਨੂੰ ਗੁਰੂ ਦਾ ਧੜ ਇਸ ਤਰ੍ਹਾਂ ਦਿੱਲੀ ਵਿੱਚ ਲੁਕਵਾਇਆ, ਆਪਣੇ ਹੱਥੀਂ ਆਪਣੇ ਘਰ ਨੂੰ ਆਪੇ ਲੰਬੂ ਲਾਇਆ। ਇੱਕ ਸ਼ਾਹ ਨੇ ਗੁਰੂ ਨੂੰ ਪ੍ਰਗਟਾਇਆ, ਇੱਕ ਸ਼ਾਹ ਨੇ ਗੁਰੂ ਨੂੰ ਛਪਾਇਆ, ਭਾਈ ਉਹਨੇ ਵੀ ਆਪਣਾ ਫਰਜ਼ ਨਿਭਾਇਆ, ਉਹਨੇ ਵੀ ਆਪਣਾ ਫਰਜ਼ ਨਿਭਾਇਆ, ਦੋਏ ਸ਼ਾਹ। ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦਾ ਸੀਸ ਲੈ ਕੇ ਭਾਈ ਜੈਤਾ ਪੰਜਾਬ ਵੱਲ ਆਉਂਦਾ। ਸਤ ਸੰਗਤ, ਜਿਨੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਚੇਤੇ ਕੀਤਾ, ਯਾਦ ਰੱਖਿਓ ਗੁਰੂ ਦਾ ਸੀਸ ਵੀ ਉਹਨਾਂ ਦੇ ਘਰ ਪਹੁੰਚ ਗਿਆ। ਕਦੇ ਗੁਰੂ ਨੂੰ ਚੇਤੇ ਕਰਦੇ ਹੋ? ਕੱਪੜੇ ਧੋਣ ਵਾਲਾ ਧੋਬੀ ਜਦੋਂ ਇਹ ਮਨ ਚ ਆਇਆ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਿੰਮੇਵਾਰੀ ਲਈ ਹਿੰਦੁਸਤਾਨ ਦੇ ਹਿੰਦੂਆਂ ਦੀ ਆਪਣਾ ਸੀਸ ਦੇਣ ਲਈ ਕਿ ਤਿਲਕ ਜੰਜੂ ਨਹੀਂ ਲੱਥਣ ਦਿਆਂਗਾ, ਰੋਜ਼ ਚੇਤਾ ਕਰਦਾ। ਅੱਜ ਘਾਟ ਤੇ ਕੱਪੜੇ ਧੋਂਦਾ, ਸਾਹਮਣੇ ਇੱਕ ਬੰਦਾ ਬੈਠਾ, ਉਹਨੂੰ ਮੁਸਾਫਰ ਜਾਣ ਕੇ ਕੱਪੜੇ ਧੋ ਕੇ ਪੁੱਛਦਾ, ਰਾਹਗੀਰਾ ਥੱਕਿਆ ਲੱਗਦਾ, ਕੌਣ ਹੈ? ਉਹਨੇ ਕਿਹਾ ਮੁਸਾਫਰ ਹਾਂ। ਗੋਦੀ ਵਿੱਚ ਸੀਸ ਲਪੇਟਿਆ ਭਾਈ ਜੈਤੇ ਨੇ, ਕਿਹਾ ਮੈਂ ਮੁਸਾਫਰ ਹਾਂ। ਧੋਬੀ ਨੇ ਕਿਹਾ ਅੱਛਾ, ਮੁਸਾਫਰ ਹੈ, ਕਿੱਥੇ ਚੱਲਣਾ? ਜ਼ੁਬਾਨ ਤੋਂ ਨਿਕਲਿਆ ਸ੍ਰੀ ਆਨੰਦਪੁਰ ਸਾਹਿਬ। ਧੋਬੀ ਦਾ ਮਨ ਭਰਿਆ ਆਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦਾ। ਜੈਤੇ ਨੇ ਭਾਈ ਜੈਤੇ ਨੇ ਘੁੱਟ ਕੇ ਸੀਸ ਗੱਲ ਨਾਲ ਲਾ ਲਿਆ, ਕਿਤੇ ਨੂੰ ਭੇਤ ਨਾ ਲੱਗ ਜਾਏ। ਉਹ ਧੋਬੀ ਨੇ ਹੱਥ ਜੋੜ ਕੇ ਕਿਹਾ, ਮੇਰੀ ਵੀ ਅਰਦਾਸ ਕਰੀ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਮਿਲਣ, ਕਈ ਮੈਂ ਬਹੁਤ ਯਾਦ ਕਰਨਾ, ਮੇਰੇ ਘਰ ਵਿੱਚ ਚਰਨ ਪਾਉਣ। ਆ ਤੂੰ ਆਨੰਦਪੁਰ ਸਾਹਿਬ ਚੱਲਣਾ, ਭੋਜਨ ਪ੍ਰਸ਼ਾਦਾ ਛੱਕ, ਜਲ ਪਾਣੀ ਛੱਕ। ਭਾਈ ਜੈਤਾ ਉਹਦੇ ਘਰ ਨੂੰ ਤੁਰ ਗਏ। ਧੋਬੀ ਨੇ ਮੰਜਾ ਡਾਹਿਆ, ਚਾਦਰ ਵਿਛਾਈ, ਜਦੋਂ ਕਿਹਾ ਬੈਠੋ ਜੀ, ਘਰ ਵਾਲੀ ਨੂੰ ਕਿਹਾ ਜਲ ਪਾਣੀ ਲਿਆਓ, ਤੇ ਉਹ ਚਾਦਰ ਵਿਛੇ ਮੰਜੇ ਉੱਤੇ, ਚਾਦਰ ਚ ਲਪੇਟਿਆ, ਸੀਸ ਰੱਖ ਕੇ ਆ ਭਾਈ ਜੈਤਾ ਥੱਲੇ ਬਹਿ ਗਏ। ਧੋਬੀ ਆਇਆ, ਉਹ ਮੁਸਾਫਰਾ ਜਿਹੜੀ ਚੀਜ਼ ਕੋਲ ਸੀ ਮੰਜੇ ਤੇ ਧਰ ਦਿੱਤੀ, ਆਪ ਭੋਏ ਬਹਿ ਗਏ, ਇੰਨੀ ਕਿੰਨੀ ਕੁ ਕੀਮਤੀ ਚੀਜ਼ ਹੈ, ਮੰਜਾ ਤੇਰੇ ਵਾਸਤੇ ਡਾਹਿਆ, ਆਪ ਥੱਲੇ ਕਿਉਂ ਬਹਿ ਗਏ? ਉਹਨੇ ਕਿਹਾ ਸੱਜਣਾ, ਜੋ ਮੰਜੇ ਤੇ ਰੱਖਿਆ ਉਹਦੀ ਨਾਲ ਦੀ ਉਹਦੀ ਦੁਨੀਆਂ ਵਿੱਚ ਉਹਦੀ ਕੋਈ ਕੀਮਤ ਨਹੀਂ ਹੈ। ਕਹਿੰਦਾ ਕਿੰਨਾ ਕੁ ਕੀਮਤੀ ਹੈ ਕੀ? ਤੇ ਭਾਈ ਜੈਤੇ ਨੇ ਕਿਹਾ, ਜਿਹੜੇ ਗੁਰੂ ਨੂੰ ਯਾਦ ਕਰਨਾ ਫਿਰ ਦਰਸ਼ਨ ਕਰਾਵਾਂ। ਜਦੋਂ ਚਾਦਰ ਦੇ ਪੱਲੇ ਲਾਏ, ਇੱਕ ਸੁੱਕਾ ਪੱਲਾ, ਦੋ ਸੁੱਕੇ ਪੱਲੇ, ਤੀਜਾ ਲਹੂ ਨਾਲ ਲਿਬੜਿਆ, ਚੌਥਾ ਲਹੂ ਨਾਲ ਲਿਬੜਿਆ। ਜਦੋਂ ਪੱਲਾ ਖੋਲਿਆ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦੇ ਦਰਸ਼ਨ ਕਰਕੇ ਧਾਰ ਨਿਕਲ ਗਈ ਧੋਬੀ ਦੀ। ਦੋਵੇਂ ਜੀ ਰੋਣ ਲੱਗ ਪਏ। ਰੋਂਦੇ ਕਿਹਾ, ਪਾਤਸ਼ਾਹ ਦਰਸ਼ਨ ਮੰਗੇ ਸੀ ਤੁਹਾਡੇ, ਪਰ ਇਹਨਾਂ ਹਾਲਾਤਾਂ ਵਿੱਚ ਥੋੜੀ ਮੰਗੇ ਸੀ, ਦਰਸ਼ਨ ਮੰਗੇ ਇਸ ਤਰ੍ਹਾਂ ਥੋੜੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦੀ ਸੇਵਾ ਚ ਬਹਿ ਗਏ, ਰੁੱਖਾਂ ਮਿੱਸਾ ਭੋਜਨ ਭਾਈ ਜੱਤੇ ਨੂੰ ਦਿੱਤਾ। ਇਤਿਹਾਸ ਕਹਿੰਦਾ ਉਹਨੇ ਇੱਕ ਕੱਪੜੇ ਦੀਆਂ ਲੀਰਾਂ ਕੱਟੀਆਂ, ਇੱਕ ਡੰਡੇ ਨਾਲ ਬੰਨ ਕੇ ਵੱਡੀਆਂ ਲੀਰਾਂ ਦਾ ਚੌਰਸਾ ਬਣਾਇਆ। ਸਾਰੀ ਰਾਤ ਉਹ ਧੋਬੀ ਤੇ ਉਹਦੇ ਘਰ ਵਾਲੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਤੇ ਚੌਰ ਕਰਦੇ ਰਹੇ। ਅੰਮ੍ਰਿਤ ਵੇਲੇ ਭਾਈ ਜੈਤਾ ਸੀਸ ਲੈ ਕੇ ਪੰਜਾਬ ਵੱਲ ਤੁਰਿਆ। ਅੱਜ ਵੇਖਿਓ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਤੇ ਚੌਰ ਕੀਤੀ, ਉੱਥੇ ਸਾਧ ਸੰਗਤ ਰਹਿੰਦੀ, ਦੁਨੀਆਂ ਤੱਕ ਉਹਨਾਂ ਘਰ ਵਿੱਚ ਚੌਰ ਚੁਲਦੀ ਹੈ। ਅੱਜ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਉੱਥੇ ਬਣਿਆ ਤਰਾਵੜੀ। ਜਿਹਨੇ ਜਿਹਨੇ ਗੁਰੂ ਨੂੰ ਚਿੱਤ ਕੀਤਾ, ਪਾਤਸ਼ਾਹ ਉਹਨਾਂ ਨੂੰ ਦਰਸ਼ਨ ਦਿੱਤੇ, ਭਾਵੇਂ ਸੀਸ ਦੇ ਰੂਪ ਵਿੱਚ। ਅੱਜ ਆਪਾਂ ਗੁਰੂ ਦਾ ਸ਼ਹੀਦੀ ਦਿਹਾੜਾ ਮਨਾ ਰਹੇ, ਇੱਕ ਅਰਦਾਸ ਕਰਿਓ। ਪਾਤਸ਼ਾਹ ਇਹਨਾਂ ਦਿਨਾਂ ਤੋਂ ਅੱਗੇ ਸਾਕੇ ਸ਼ੁਰੂ ਹੋਣੇ ਨੇ, ਇਹਨਾਂ ਦਿਨਾਂ ਵਿੱਚ ਸਾਨੂੰ ਰੋਜ਼ ਤੁਹਾਡੀ ਯਾਦ ਆਉਂਦੀ ਰਹੇ। ਆਪਣੇ ਪਰਿਵਾਰਾਂ 'ਚ ਬਾਣੀ ਪੜ੍ਹੋ, ਜਪਜੀ ਸਾਹਿਬ ਪੜ੍ਹੋ, ਬੱਚਿਆਂ ਨੂੰ ਬਾਣੀ ਨਾਲ ਜੋੜੋ। ਇਹਨਾਂ ਦਿਨਾਂ ਵਿੱਚ ਹੋਰ ਕੋਈ ਵਾਹੀ ਤੌਰ 'ਤੇ ਖੁਸ਼ੀ ਦੇ ਫੰਕਸ਼ਨ, ਕਿਸੇ ਦਾ ਬਾਹਰੋਂ ਕੋਈ ਰੁੱਸਦਾ ਰੁੱਸ ਜਾਏ, ਪਰ ਤੁਸੀਂ ਗੁਰੂ ਨੂੰ ਪਿਆਰ ਕਰਿਓ, ਬਾਣੀ ਪੜ੍ਹੋ ਰੋਜ਼, ਗੁਰੂ ਚਰਨਾਂ 'ਚ ਅਰਦਾਸ ਕਰਿਓ। ਪਾਤਸ਼ਾਹ ਤੁਸੀਂ ਸਭ ਥਾਂ ਹੀ ਸਹਾਈ ਹੁੰਦੇ ਹੋ, ਸਾਨੂੰ ਵੀ ਇਹਦੇ ਕਿਰਪਾ ਕਰਕੇ ਸਹਾਈ ਹੋ ਕੇ ਨਾਮ ਬਖਸ਼ੋ, ਗਲਤ ਚੀਜ਼ ਨਾ ਮੰਗ ਲਈਏ, ਕਿਉਂ ਅੱਜ ਜੋ ਮੰਗਣਾ ਗੁਰੂ ਨੇ ਉਹ ਸਿਖਾਇਆ। ਇੱਕ ਵਾਰ ਗੁਰੂ ਕੋਲੋਂ ਪੁੱਛੀਏ, ਮਹਾਰਾਜ ਅਸੀਂ ਮੰਗਣਾ ਕੀ ਹੈ ਤੁਹਾਨੂੰ ਯਾਦ ਕਰਕੇ, ਉਹ ਅੱਜ ਗੁਰੂ ਤੇਗ ਬਹਾਦਰ ਸਾਹਿਬ ਨੇ ਦੱਸਿਆ। ਦੇਖੋ ਸਾਰੀ ਕਥਾ ਦਾ ਨਿਚੋੜ, ਵੇ ਮੰਗਣਾ ਕੀ ਹੈ ਬਾਅਦ 'ਚ, ਆਪਾਂ ਯਾਦ ਕਰਨਾ ਗੁਰੂ ਨੂੰ। ਫਿਰ ਉਹ ਉੱਠਣ ਲੱਗਿਆ, ਅਰਦਾਸ ਕਰੀ ਦੀ, ਕੀ ਮੰਗਣਾ? ਉਹ ਗੁਰੂ ਕੋਲੋਂ ਪੁੱਛੀਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੱਸ ਰਹੇ ਨੇ, ਪਿਆਰ ਨਾਲ ਸਰਵਣ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਘਰ ਚੌਥੇ ਵਿੱਚ ਇਸ ਸ਼ਬਦ ਨੂੰ ਗਾਉਣ ਦੀ ਹਦਾਇਤ ਕਰਕੇ ਸੰਖੇਪ ਵਿੱਚ ਮੂਲ ਮੰਤਰ ਕਹਿ ਕੇ ਸ਼ਬਦ ਦੀ ਸ਼ੁਰੂਆਤ ਕਰ ਰਹੇ ਹਨ।
ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ।
ਆਖੋ ਸਤਨਾਮ ਸ੍ਰੀ। ਪਹਿਲਾਂ ਮੰਗਣ ਵਾਲੇ ਦੀ ਹਾਲਤ ਭਿਖਾਰੀ ਹੋਵੇ। ਭਿਖਾਰੀ ਕੀ ਹੈ? ਉਹ ਵੈਗਰ, ਉਹ ਭਿਖਾਰੀ ਜਿਹਦੀ ਚੋਇਸ ਕੋਈ ਨਹੀਂ ਹੈ, ਚੂਜ਼ ਨਹੀਂ ਕਰਦਾ ਕਿ ਆਹ ਨਹੀਂ ਆਹ ਲੈਣਾ। ਕਹਿੰਦੇ ਪਹਿਲਾਂ ਉਹਦੀ ਤਰ੍ਹਾਂ ਸਮਰਪਣ ਹੋ ਕੇ ਭਿਖਾਰੀ ਬਣ ਕੇ ਆ, ਹੇ ਦਾਤਾ ਮੇਰੀ ਝੋਲੀ ਵਿੱਚ ਫਿਰ ਦਾਤ ਪਾਓ, ਮੰਗਣਾ ਕੀ ਹੈ?
ਉਹ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ।
ਕਹਿੰਦੇ ਹੇ ਵਾਹਿਗੁਰੂ, ਦਿਆਲੂ ਹੋ ਕੇ, ਕਿਰਪਾਲੂ ਹੋ ਕੇ, ਦਇਆ ਕਰਕੇ ਮੈਨੂੰ ਉਹ ਦਾਤ ਦਿਓ ਜਿਹੜੀ ਲੋਕ ਤੇ ਪਰਲੋਕ ਚ ਕੰਮ ਆਉਂਦੀ, ਉਹ ਦਾਤ ਹੈ ਨਾਮ। ਉਹ ਦਿਆਲ ਨਾਮ ਦੇ ਹੋ ਆਪਣਾ, ਹੋਰ ਕੋਈ ਚੀਜ਼ ਨਹੀਂ। ਸਦਾ ਰਹੋ ਰੰਗ ਰਾਤਾ, ਮੰਗਣ ਤੋਂ ਬਾਅਦ ਫਿਰ ਨਾਮ ਮੰਗ ਕੇ ਇੱਕ ਚੀਜ਼ ਮੰਗੀ, ਮੈਂ ਉਸ ਨਾਮ ਦੇ ਰੰਗ ਵਿੱਚ ਸਦਾ ਰੰਗਿਆ ਰਵਾਂ। ਇਹ ਨਾ ਹੋਵੇ ਨਾਮ ਲੈ ਲਿਆ ਤੇ ਜਪੀਆ ਹੀ ਨਾ, ਅੰਮ੍ਰਿਤ ਛਕ ਲਿਆ ਨਿਤਨੇਮ ਕੀਤਾ ਹੀ ਨਹੀਂ, ਸਿੱਖ ਬਣ ਗਏ ਜਪਜੀ ਸਾਹਿਬ ਪਤਾ ਨਹੀਂ ਕਿੰਨੇ ਰਹਿ ਗਏ। ਇੱਕ ਬੱਚੇ ਦੇ ਅਸੀਂ ਪਰਿਵਾਰ 'ਚ ਗਏ ਤਾਂ ਉਹ ਕਹਿੰਦੇ, ਮੈਂ ਕਿਹਾ ਬੇਟੇ ਜਪਜੀ ਸਾਹਿਬ ਕਰਦੇ ਹੋ? ਚੌਥੀ 'ਚ ਪੜ੍ਹਦੇ। ਉਹ ਕਹਿੰਦੇ ਹਾਂ ਅੰਕਲ ਜੀ ਮੈਂ ਰੋਜ਼ ਕਰਦਾ, ਅਤੇ ਬੱਚੇ ਸੱਚ ਬੋਲ ਦਿੰਦੇ ਨੇ। ਕਹਿੰਦਾ ਅੰਕਲ ਜੀ ਪਰਸੋਂ ਨਾ ਮੇਰਾ ਜਪਜੀ ਸਾਹਿਬ ਰਹਿ ਗਿਆ। ਮੈਂ ਕਿਹਾ ਫਿਰ? ਕਹਿੰਦੇ ਕੱਲ੍ਹ ਮੈਂ ਜਪਜੀ ਸਾਹਿਬ ਨਾ ਕਰਦੇ ਹਾਂ, ਫਿਰ ਪਰਸੋਂ ਵਾਲਾ ਜਪਜੀ ਸਾਹਿਬ ਕੱਲ੍ਹ ਕਰ ਲਿਆ। ਸੁਣਿਓ, ਪਰਸੋਂ ਵਾਲਾ ਜਪਜੀ ਸਾਹਿਬ ਕੱਲ੍ਹ ਫਿਰ ਕਰ ਲਿਆ। ਜਦੋਂ ਦੋ ਜਪਜੀ ਸਾਹਿਬ ਕੀਤੇ, ਫਿਰ ਮੈਨੂੰ ਚੇਤੇ ਆਇਆ ਜਿੱਦਣ ਮੰਮਾ ਪਾਪਾ ਨਾਲ ਵਿਆਹ ਗਏ ਸੀ, ਉੱਦਣ ਵੀ ਇੱਕ ਦਿਨ ਜਪਜੀ ਸਾਹਿਬ ਰਹਿ ਗਿਆ ਸੀ। ਕਹਿੰਦਾ ਫਿਰ ਮੈਂ ਤਿੰਨ ਕਰ ਲਏ, ਮੇਰਾ ਮਨ ਭਰ ਆਇਆ। ਉਹ ਨਿੱਕੇ ਜਿਹੇ ਬੱਚੇ ਨੂੰ ਭੁੱਲਿਆ, ਜਪਜੀ ਸਾਹਿਬ ਯਾਦ ਆ ਗਿਆ, ਮੇਰਾ ਉੱਦਣ ਰਹਿ ਗਿਆ ਸੀ, ਮੈਂ ਅੱਜ ਕਰ ਲਿਆ। ਆਪਣੇ ਮਨ 'ਚ ਝਾਤ ਮਾਰਿਓ, ਸਾਡੇ ਪਤਾ ਨਹੀਂ ਕਿੰਨੇ ਕੁ ਰਹਿ ਗਏ ਨੇ। ਅਰਦਾਸ ਕਰਿਓ ਗੁਰੂ ਚਰਨਾਂ 'ਚ, ਸਦਾ ਰਹੋ ਰੰਗ ਰਤ, ਸਾਨੂੰ ਕਦੇ ਭੁੱਲੇ ਵਿਸਰੇ ਨਾ।
ਹਉਂ ਬਲਿਹਾਰੈ ਜਾਓ ਸਾਚੇ ਤੇਰੇ ਨਾਮ ਵਿਟਹੋ।
ਫਿਰ ਉਹ ਨਾਮ ਰੰਗਣ ਤੋਂ ਬਾਅਦ ਮਨ ਰੰਗਿਆ ਜਾਏ ਤੇ ਸਦਾ ਬਲਿਹਾਰ ਜਾਣਾ, ਉੱਠਦਿਆਂ ਬਹਿੰਦਿਆਂ ਹੇ ਵਾਹਿਗੁਰੂ ਤੇਰੇ ਨਾਮ ਤੋਂ ਬਲਿਹਾਰ ਕੁਰਬਾਨ ਸਦਾ ਹੀ ਮੈਂ ਜਾਂਦਾ ਰਵਾਂ। ਹਰ ਕਰਮ ਵਿੱਚ ਮੈਨੂੰ ਯਾਦ ਆਵੇ ਤੁਹਾਡਾ ਨਾਮ। ਸਤਿਨਾਮ ਸ੍ਰੀ ਵਾਹਿਗੁਰੂ ਕਿਉਂਕਿ ਹਰ ਕਰਮ ਵਿੱਚ ਤੁਸੀਂ ਹੋ।
ਕਰਨ ਕਾਰਨ ਸਭਨਾ ਕਾਇਕੋ ਅਵਰ ਨਾ ਦੂਜਾ ਕੋਈ।
ਕਿਵੇਂ ਹੈ ਵਾਹਿਗੁਰੂ? ਕਰਨ ਹਾਰ ਕਾਲ ਪੁਰਖ ਵਾਹਿਗੁਰੂ ਤੁਸੀਂ ਹੋ, ਦੂਜਾ ਹੋਰ ਕੋਈ ਹੈ ਹੀ ਨਹੀਂ। ਇਸ ਲਈ ਹਰ ਕਰਮ ਵਿੱਚ ਸਰੀਰ ਦੇ ਕਰਮ, ਵਾਰੀ ਕਰਮ, ਮੈਨੂੰ ਯਾਦ ਆਉਂਦਾ ਰਹੇ ਕਿ ਤੁਸੀਂ ਹੋ। ਇਹੀ ਨਾਮ ਤੋਂ ਬਲਿਹਾਰ ਜਾਣ ਦੀ ਤਕਨੀਕ ਹੈ। ਪਾਤਸ਼ਾਹ ਵਿਸ਼ਰਾਮ ਦੇ ਕੇ ਹੁਣ ਬਖਸ਼ਿਸ਼ ਕਰਦੇ ਹਨ।
ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਸ ਕਿਰਪਾ ਕੀਜਾ।
ਜਦੋਂ ਇਸ ਤਰ੍ਹਾਂ ਬਲਿਹਾਰ ਜਾਵਾਂਗੇ, ਜਪਦੇ ਰਵਾਂਗੇ, ਨਾਮ ਮੰਗਾਂਗੇ, ਰੰਗ ਵਿੱਚ ਰੰਗੇ ਰਵਾਂਗੇ, ਫਿਰ ਕੁਝ ਮਹੀਨਿਆਂ ਬਾਅਦ ਅਵਸਥਾ ਬਦਲਣੀ ਸ਼ੁਰੂ ਹੁੰਦੀ ਹੈ, ਹੈਬਿਟਸ ਚੇਂਜ ਹੁੰਦੀ ਹੈ, ਮਨ ਦਾ ਪਾਸਾ ਬਦਲਦਾ ਹੈ। ਜਿਵੇਂ ਸੂਰਜ ਧਰਤੀ ਪਰਿਕਰਮਾ ਕਰਦੀ ਨਾ, ਰਾਸ ਬਦਲਦੀ ਹੈ, ਏਦਾਂ ਸ਼ਬਦ ਤੇ ਗੁਰੂ ਦੇ ਗਿਆਨ ਦੀ ਮਨ ਪਰਿਕਰਮਾ ਕਰਨ ਲੱਗ ਪੈਂਦਾ, ਫਿਰ ਇਹਦਾ ਵੈਦਰ ਬਦਲ ਜਾਂਦਾ, ਫਿਰ ਕੀ ਨਿਕਲਦਾ, ਸਰੀਰ ਤੋਂ ਪਿੱਛੇ ਜਾਣ ਲੱਗ ਪੈਂਦਾ, ਆ ਨਜ਼ਰ ਆਉਂਦਾ ਸਾਰਾ ਕੁਝ। ਫਿਰ ਅਰਦਾਸ ਹੁੰਦੀ, ਬਹੁਤ ਜਨਮ ਲੰਘੇ, ਬਹੁਤੇ ਫੇਰ ਪਏ ਕਿਰਪਨ ਕਹੋ, ਹੇ ਵਾਹਿਗੁਰੂ ਹੁਣ ਮੇਰੇ ਤੇ ਕਿਰਪਾ ਕਰੋ।
ਉਹ ਦਇਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀ ਜਾ।
ਹੇ ਵਾਹਿਗੁਰੂ ਜੀ ਦਿਆਲੂ ਹੋਵੋ, ਕਿਰਪਾ ਬਖਸ਼ਿਸ਼ ਕਰੋ, ਐਸੀ ਬਖਸ਼ਿਸ਼ ਕਰੋ ਕਿ ਮੈਂ ਇਹ ਯਾਦ ਕਰਾਂ ਤੁਹਾਨੂੰ, ਇਹ ਸਾਰਾ ਜਨਮ ਜਿਹੜਾ ਉਹ ਦੁਨੀਆਂ ਦੇ ਉਹ ਕੰਮਾਂ ਚ ਲੰਘਿਆ ਜਿਹੜਾ ਅਵਰ ਕਾਜ ਤੇਰੇ ਕਿਤੇ ਨਾ ਕਾ। ਮਹਾਰਾਜ ਐਸੀ ਬਖਸ਼ੋ, ਹੁਣ ਤੁਹਾਡਾ ਨਾਮ ਚੇਤੇ ਆਵੇ, ਹੁਣ ਤੁਹਾਡੇ ਤੋਂ ਦੂਰ ਨਾ ਹੋਵਾਂ, ਇਹ ਜਨਮ ਸਫਲ ਹੋਵੇ।
ਭਣਤ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਣਿਆ।
ਫਿਰ ਅਰਦਾਸ ਅਖੀਰ ਤੇ ਬੇਨਤੀ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ। ਜਦੋਂ ਬੇਨਤੀ ਪ੍ਰਵਾਨ ਹੋਈ, ਫਿਰ ਰੱਬ ਨੇ, ਗੁਰੂ ਨੇ ਪਹਿਲੀ ਕਿਰਪਾ ਕੀਤੀ, ਭਰਮ ਪਟ ਖੁੱਲੇ। ਭਰਮ ਪਟ ਸਮਝਦੇ ਹੋ? ਭੁਲੇਖਾ ਪੈਦਾ ਹੋਣਾ, ਫਿਰ ਕੀ ਹੋਏਗਾ, ਨਾ ਹੋਇਆ ਫਿਰ ਕੀ ਹੋਏਗਾ, ਜਿਹਾ ਕੰਮ ਕੀਤਾ ਬੱਚਿਆਂ ਦਾ ਕੀ ਬਣੇਗਾ, ਇਹ ਚੀਜ਼ਾਂ ਭਰਮ ਪਟ ਦੂਰ ਹੋ ਗਏ। ਗੁਰਪ੍ਰਸਾਦੀ ਗੁਰੂ ਦੀ ਕਿਰਪਾ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜਾਣ ਲਿਆ ਹੈ।
ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਓ ਮਨ ਮਾਨਿਆ।
ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਸੱਚੀ ਲਿਵ, ਪੱਕੀ ਲਿਵ ਅੰਦਰੋਂ ਸੁਰਤ ਜੁੜ ਗਈ ਤੇ ਹੁਣ ਗੁਰੂ ਨੇ ਇਹ ਕਿਰਪਾ ਕੀਤੀ। ਕਹਿੰਦੇ ਭੀਤਰ, ਭੀਤਰ ਦਾ ਅਰਥ ਹੁੰਦਾ ਅੰਦਰ, ਹੁਣ ਬਾਹਰੋਂ ਨਹੀਂ ਲੱਭਣਾ ਪੈਂਦਾ, ਹੁਣ ਬਾਹਰੋਂ ਕਈ ਕਈ ਵਾਰ ਕਹਿਣਾ ਨਹੀਂ ਪੈਂਦਾ ਵਾਹਿਗੁਰੂ ਵਾਹਿਗੁਰੂ। ਇੱਕ ਵਾਰ ਵਾਹਿਗੁਰੂ ਕਹੋਗੇ ਸਵਾਸਾਂ ਚੱਲਣਾ ਸ਼ੁਰੂ ਹੋ ਜਾਣ, ਇੱਕ ਵਾਰ ਵਾਹਿਗੁਰੂ ਕਹੋਗੇ ਕਿੰਨੇ ਹੀ ਪਲ ਤੁਹਾਡੇ ਆਨੰਦ ਵਿੱਚ ਲੰਘ ਜਾਣ। ਤੇ ਕਈ ਵਾਰ ਤੇ ਐਂ ਵੀ ਹੋਣਾ, ਮੈਂ ਉਹਨਾਂ ਦੇ ਦਰਸ਼ਨ ਕੀਤੇ ਬੰਦਗੀ ਵਾਲਿਆਂ ਦੇ, ਜਿਹੜੇ ਕਹਿੰਦੇ ਨਹੀਂ ਹੈ, ਬਸ ਭਾਵ ਅੰਦਰ ਪੈਦਾ ਹੋਇਆ, ਉਹ ਨਿਹਾਲ ਹੋ ਗਏ। ਪਾਤਸ਼ਾਹ ਨੇ ਬਚਨ ਕਹਿ, ਸੱਚੀ ਲਿਵ ਲੱਗ ਗਈ ਹੈ ਭੀਤਰ ਅੰਦਰੋਂ ਲੱਗੀ, ਸਤਿਗੁਰ ਸਿਓ ਮਨ ਮੰਨਿਆ। ਅੱਠੇ ਪਹਿਰ ਚੌਵੀ ਘੰਟੇ ਉਸ ਵਾਹਿਗੁਰੂ ਨਾਲ ਮਨ ਮੰਨਣ ਲੱਗ ਪਿਆ। ਹੁਣ ਨਿੱਤ ਅਰਦਾਸ ਹੁੰਦੀ ਹੈ, ਪਾਤਸ਼ਾਹ ਵਿਸਰ ਨਾਹੀਂ ਦਾ ਧਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇੱਕ ਵਾਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਫਿਰ ਯਾਦ ਕਰੋ, ਫਿਰ ਆਪਾਂ ਸਮਾਪਤੀ ਦੀ ਪੰਕਤੀ ਪੜਾਂਗੇ। ਚਿੱਤ ਜੋੜ ਕੇ ਕਹੋ, ਤੇਗ ਬਹਾਦਰ ਸਿਮਰੇ, ਤੇਗ ਬਹਾਦਰ ਸਿਮਰੇ, ਤੇਗ ਬਹਾਦਰ ਸੁਰਤ ਜੋੜ ਕੇ, ਤੇਗ
ਬਹਾਦਰ
ਕਰ ਨੌ ਨਿਦ ਆਵੇ ਤਾਏ, ਤੇਗ ਬਹਾਦਰ ਸਿਮਰੇ, ਤੇਗ ਬਹਾਦਰ ਸਿਮਰੇ, ਕਰ ਨੌ ਨਿਦ ਆਵੇ ਗੱਜ ਕੇ, ਤੇਗ
ਬਹਾਦਰ
ਸਿਮਰੇ, ਤੇਗ ਸਭ ਥਾਈ ਹੋਏ ਸਹਾਏ, ਤੇਗ ਬਹਾਦਰ ਸਿਮਰੇ, ਤੇਗ ਬਹਾਦਰ ਸਿਮਰੇ, ਸਭ ਥਾਈ ਹੋਏ ਤੇਗ ਬਹਾਦਰ ਸਿਮਰੇ, ਤੇਗ ਬਹਾਦਰ ਸਿਮਰੇ। ਸਤਿਗੁਰੂ ਕਿਰਪਾ ਕਰਨ, ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ। ਆਉਣ ਵਾਲੇ ਸ਼ਹੀਦੀ ਦਿਹਾੜਿਆਂ ਵਿੱਚ ਵੀ ਬਾਣੀ ਨਾਲ ਜੁੜਿਓ, ਬਾਣੇ ਨਾਲ ਜੁੜਿਓ, ਬੱਚਿਆਂ ਨੂੰ ਜੋੜਿਓ, ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। कुटान कोट शुकर गुरु ग्रंथ साहिब जी दा धन गुरु रामदास साहिब पिता जी दा। आओ आखरी पंक्ति पढ़ो फिर समाप्ति है जी।
भणत नानक परम पट खुले गुर प्रसादी जानिया साची लिव लागी है पितर सतगुर स्यो मन मानिया। वाहिगुरु जी का खालसा वाहिगुरु जी की फतेह।